ਦੋਹਰਾ ਸ੍ਰੀ ਸਤਿਗੁਰ ਬਦ ਪੁੱਤਰ ਕੋ ਨਿਕਟ ਬੁਲਾਏ ਬਿਠਾਏ ਹੋਇਓ ਤਰਨ ਵਿਸਾਲ ਬਲ ਹਸ ਆਇਤ ਫੁਰਮਾਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਚ ਨੌਵੇਂ ਪਾਤਸ਼ਾਹ ਧਰਮ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰਮਦਾਸ ਨਗਰ ਬਾਬਾ ਬੁੱਢਾ ਸਾਹਿਬ ਜੀ ਦੀ ਨਗਰੀ ਵਿਚ ਹਨ। ਕੁਝ ਦਿਨ ਸਤਿਗੁਰਾਂ ਨੇ ਇੱਥੇ ਪੜਾ ਰੱਖਿਆ ਹੈ। ਭਾਈ ਬਿਧੀ ਚੰਦ ਜੀ ਹੋਣਾ ਨੇ ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਦੀਪਮਾਲਾ ਦਾ ਦਿਹਾੜਾ ਨੇੜੇ ਆ ਰਿਹਾ, ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਨੇ ਆਉਣਾ ਤੇ ਆਪਾਂ ਇਹ ਦਿਹਾੜਾ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਈਏ। ਸਤਿਗੁਰਾਂ ਨੇ ਹੁਕਮ ਕੀਤਾ ਚਲੋ ਚਾਲੇ ਪਾਓ, ਉਸੇ ਵਕਤ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੱਲਣ ਦੀ ਤਿਆਰੀ ਕੀਤੀ ਔਰ ਰਮਦਾਸ ਨਗਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ। ਇੱਥੇ ਆ ਕੇ ਸਤਿਗੁਰਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਨਮਸਕਾਰਾਂ ਕੀਤੀਆਂ। ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸਜਾਏ ਨੇ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਸਤਿਗੁਰਾਂ ਦੇ ਚਰਨਾਂ ਚ ਪਹੁੰਚੀਆਂ। ਇਧਰ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਸੁਨੇਹਾ ਦੇ ਕੇ ਬੁਲਾ ਲਿਆ ਹੈ। ਦੂਜੇ ਪਾਸੇ ਸਤਿਗੁਰਾਂ ਦਾ ਪਰਿਵਾਰ ਜੋ ਗੋਇੰਦਵਾਲ ਸਾਹਿਬ ਸੀ ਉਹਨਾਂ ਨੂੰ ਵੀ ਬੁਲਾ ਲਿਆ ਹੈ। ਬਾਬਾ ਸੁੰਦਰ ਜੀ ਸਤਿਗੁਰਾਂ ਦੇ ਪਰਿਵਾਰ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਆਏ ਨੇ। ਆਪਣੇ ਸਾਰੇ ਪਰਿਵਾਰ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਿਲੇ ਹਨ। ਸਾਹਿਬਜ਼ਾਦਿਆਂ ਨੂੰ ਮਿਲ ਕੇ ਦੁਲਾਰ ਕੀਤਾ ਹੈ। ਉਧਰ ਪੈਂਦੇ ਖਾਂ ਵੀ ਆਪਣੀ ਘਰਵਾਲੀ ਸਮੇਤ ਆ ਕੇ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਇਆ ਹੈ। ਉਸ ਵਕਤ ਸਤਿਗੁਰਾਂ ਨੇ ਇਹਨੂੰ ਵੀ ਰਹਿਣ ਬਸੇਰਾ ਦਿੱਤਾ ਹੈ। ਕੌਲਾਂ ਜੀ ਦਾ ਜਿੱਥੇ ਨਿਵਾਸ ਸਥਾਨ ਸੀ ਉਹ ਜਗ੍ਹਾ ਪੈਂਦੇ ਖਾਂ ਨੂੰ ਦਿੱਤੀ ਹੈ ਰਹਿਣ ਵਾਸਤੇ। ਸਮਾਂ ਆਪਣੀ ਰਫਤਾਰੇ ਚੱਲਦਾ ਗਿਆ, ਬੀਤਦਾ ਗਿਆ। ਪੈਂਦੇ ਖਾਂ ਨੇ ਮਹਾਰਾਜ ਜੀ ਨੂੰ ਵੀ ਬੇਨਤੀ ਕੀਤੀ, ਮਹਾਰਾਜ ਦੂਸਰੇ ਜੰਗ ਚ ਆਪ ਜੀ ਨੇ ਮੈਨੂੰ ਯਾਦ ਨਹੀਂ ਕੀਤਾ। ਸਤਿਗੁਰਾਂ ਬਚਨ ਕੀਤਾ ਪੈਂਦੇ ਖਾਂ ਕੋਈ ਵੱਡਾ ਕੰਮ ਨਹੀਂ ਸੀ, 15,000 ਫੌਜ ਆਈ ਸੀ, ਸਾਡੇ ਸਿੱਖ ਭੁੱਖਿਆਂ ਬਾਜਾਂ ਵਾਂਗ ਟੁੱਟ ਕੇ ਉਹਨਾਂ ਤੇ ਪੈ ਗਏ, 14,000 ਮਾਰੇ ਗਏ, 1,000 ਜਿਹੜੇ ਭੱਜ ਕੇ ਆਪਣੀ ਜਾਨ ਬਚਾ ਗਏ। ਇਹ ਬਚਨ ਸਤਿਗੁਰਾਂ ਨੇ ਕਹਿ ਕੇ ਪੈਂਦੇ ਖਾਂ ਦੇ ਮਨ ਦਾ ਮਾਣ ਤੇ ਹੰਕਾਰ ਤੋੜਿਆ। ਸਮਾਂ ਬੀਤਿਆ, ਪੈਂਦੇ ਖਾਂ ਦੇ ਘਰ ਚ ਇੱਕ ਲੜਕੀ ਦਾ ਜਨਮ ਹੋਇਆ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆ ਕੇ ਨੇ ਖਬਰ ਦਿੱਤੀ। ਸਤਿਗੁਰਾਂ ਨੇ ਬਚਨ ਕੀਤਾ ਪੈਂਦੇ ਖਾਂ ਆਪਣੀ ਕੰਨਿਆਂ ਦੀ ਲੜਕੀ ਦੀ ਪਰਵਰਿਸ਼ ਕਰ, ਤੋ ਇਹ ਵਾਪਸ ਘਰ ਚਲਾ ਗਿਆ। ਪਿੱਛੋਂ ਸਤਿਗੁਰੂ ਜੀ ਥੋੜਾ ਜਿਹਾ ਮੁਸਕਰਾਏ ਨੇ। ਭਾਈ ਜੇਠਾ ਜੀ ਨੇ ਪੁੱਛਿਆ ਮਹਾਰਾਜ ਮੁਸਕਰਾਉਣ ਦਾ ਕੀ ਕਾਰਨ ਹੈ? ਸਤਿਗੁਰਾਂ ਨੇ ਬਚਨ ਕੀਤਾ ਭਾਈ ਜੇਠਾ ਜੀ, ਆਉਣ ਵਾਲੇ ਸਮੇਂ ਚ ਇਸੇ ਲੜਕੀ ਨੇ ਜੰਗ ਦਾ ਕਾਰਨ ਬਣਨਾ ਹੈ। ਬੜਾ ਵੱਡਾ ਜੰਗ ਹੋਵੇਗਾ ਜਿਹਦੇ ਤੇ ਹਜ਼ਾਰਾਂ ਤੁਰਕਾਂ ਦਾ ਕਾਣ ਹੋਣਾ ਹੈ। ਇਹ ਆਉਣ ਵਾਲੇ ਸਮੇਂ ਦਾ ਇੱਕ ਬਚਨ ਸਤਿਗੁਰਾਂ ਨੇ ਗੁਪਤ ਰੂਪ ਚ ਭਾਈ ਜੇਠਾ ਜੀ ਨੂੰ ਦੱਸਿਆ। ਮਾਤਾ ਦਮੋਦਰੀ ਜੀ ਨੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ, ਸਤਿਗੁਰੂ ਮੇਰੇ ਮਨ ਦੀ ਖੁਆਹਿਸ਼ ਹੈ, ਤਮੰਨਾ ਮੈਂ ਪੋਤਰਾ ਵੇਖਾਂ। ਆਪ ਜੀ ਦੇ ਸਾਹਿਬਜ਼ਾਦੇ ਦੀ ਸ਼ਾਦੀ ਨੂੰ ਕਾਫੀ ਸਾਲ ਹੋ ਚੁੱਕੇ ਨੇ, ਮੇਰੇ ਮਨ ਚ ਵੀ ਰੀਝ ਆਉਂਦੀ ਹੈ ਮੈਂ ਪੋਤਰੇ ਨੂੰ ਲਾਡ ਲੜਾਵਾਂ, ਪੋਤਰੇ ਨੂੰ ਗੋਦ ਚ ਲਵਾਂ। ਆਪ ਜੀ ਜਿੱਥੇ ਹਜ਼ਾਰਾਂ ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ, ਮੇਰੀ ਇੱਛਾ ਵੀ ਪੂਰੀ ਕਰੋ। ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਦਮੋਦਰੀ ਤੇਰੀ ਇਹ ਭਾਵਨਾ ਗੁਰੂ ਨਾਨਕ ਸਾਹਿਬ ਪੂਰੀ ਕਰਨਗੇ, ਕਿਉਂਕਿ ਸਾਡੇ ਪਿਤਾ ਸਤਿਗੁਰਾਂ ਦਾ ਜਿਹੜਾ ਕੀਤਾ ਹੋਇਆ ਬਚਨ ਹੈ ਉਹ ਨਿਸ਼ਫਲ ਨਹੀਂ ਜਾਣਾ। ਉਹ ਬਚਨ ਕਰਕੇ ਗਏ ਨੇ, ਵਧੀ ਵੇਲ ਬੋ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਇਹ ਪੀੜੀ ਅੱਗੇ ਵਧਣੀ ਹੈ, ਪ੍ਰਫੁੱਲਤ ਹੋਣੀ ਹੈ, ਚੱਲਣੀ ਹੈ। ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ, ਜਿਵੇਂ ਸਾਹਿਬਾਂ ਦੇ ਬਚਨ ਪੂਰੇ ਹੋ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਵੇਰਾ ਸ੍ਰੀ ਸਤਿਗੁਰ ਬਦ ਪੁੱਤਰ ਕੋ ਨਿਕਟ ਬੁਲਾਏ ਬਿਠਾਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਕੋਲ ਬੁਲਾਇਆ। ਬਾਬਾ ਗੁਰਦਿੱਤਾ ਜੀ ਨੂੰ ਸਤਿਗੁਰਾਂ ਨੇ ਕੋਲ ਬੁਲਾ ਕੇ ਆਪਣੇ ਨੇੜੇ ਬਿਠਾਇਆ ਹੈ।
ਹੋਇਓ ਕਰਨ ਵਿਸਾਲ ਬਲ ਅਸ ਆਇਸ ਫੁਰਮਾਏ।
ਬਾਬਾ ਗੁਰਦਿੱਤਾ ਜੀ ਪੂਰੇ ਜਵਾਨ ਹੋ ਚੁੱਕੇ ਨੇ, ਸਰੀਰ ਵਿਚ ਬੜਾ ਭਾਰੀ ਬਲ ਹੈ। ਬਾਬਾ ਗੁਰਦਿੱਤਾ ਜੀ ਦੇ ਆਪਣੇ ਪਿਤਾ ਜੀ ਵਾਂਗਰ ਬਲਵਾਨ ਸਰੀਰ ਹੈ। ਉਹ ਬਾਬਾ ਗੁਰਦਿੱਤਾ ਜੀ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਆ ਕੇ ਬੈਠੇ, ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਪ੍ਰਤੀ ਹੁਕਮ ਕੀਤਾ ਹੈ,
ਕਿਉਂ ਪਈ ਸ੍ਰੀ ਕਰਤਾਰਪੁਰਾ ਨਿਜ ਥਾਨ।
ਮਹਾਰਾਜ ਜੀ ਕਹਿਣ ਲੱਗੇ, ਬਾਬਾ ਗੁਰਦਿੱਤਾ ਜੀ ਸ੍ਰੀ ਕਰਤਾਰਪੁਰ ਸਾਹਿਬ ਨਗਰ ਜੋ ਆਪਣਾ ਨਿੱਜੀ ਸਥਾਨ ਹੈ, ਜੋ ਆਪਣਾ ਨਿੱਜ ਨਗਰ ਹੈ,
ਹਮਰੇ ਪਿਤ ਕੋ ਰੁਚਿਰ ਮਹਾਨ,
ਔਰ ਜੋ ਕਰਤਾਰਪੁਰ ਸਾਹਿਬ ਨਗਰ ਹੈ ਗੁਰਦਿੱਤਾ ਜੀ, ਉਹ ਸਾਡੇ ਪਿਤਾ ਜੀ ਨੇ ਵਸਾਇਆ। ਜਲੰਧਰ ਦੇ ਨੇੜੇ ਜੋ ਕਰਤਾਰਪੁਰ ਸੋਢੀਆਂ ਨਗਰ ਹੈ, ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਵਸਾਇਆ, ਇਹਦੀ ਨੀਂਹ ਗੁਰੂ ਅਰਜਨ ਸਾਹਿਬ ਨੇ ਰੱਖੀ ਸੀ, ਇਸ ਕਰਕੇ ਗੁਰੂ ਘਰ ਦਾ ਨਗਰ ਹੈ। ਤੇ ਮਹਾਰਾਜ ਜੀ ਕਹਿੰਦੇ, ਗੁਰਦਿੱਤਾ ਜੀ ਜੋ ਕਰਤਾਰਪੁਰ ਸਾਹਿਬ ਨਗਰ ਹੈ, ਇਹ ਸਾਡੇ ਪਿਤਾ ਜੀ ਦਾ ਵਸਾਇਆ ਹੋਇਆ ਨਗਰ ਹੈ।
ਪਾਚਿਰ ਕਾਲ ਨ ਗਮਨੇ ਤਾ,
ਬੜਾ ਲੰਮਾ ਸਮਾਂ ਹੋ ਗਿਆ ਆਪਾਂ ਉਸ ਨਗਰ ਵਿਚ ਨਹੀਂ ਗਏ। ਆਪਣਾ ਫਰਜ਼ ਬਣਦਾ ਵੀ ਜਿਹੜਾ ਆਪਣਾ ਨਗਰ ਹੈ ਉੱਥੇ ਨਗਰ ਦੀ ਪੁੱਛ ਪੜਤਾਲ ਰੱਖਣੀ, ਨਗਰ ਦਾ ਖਿਆਲ ਰੱਖਣਾ, ਉੱਥੋਂ ਦੇ ਲੋਕਾਂ ਦਾ ਖਿਆਲ ਰੱਖਣਾ ਵੀ ਉਹ ਕਿਵੇਂ ਰਹਿ ਰਹੇ ਨੇ, ਕਿਵੇਂ ਨਿਵਾਸ ਕਰ ਰਹੇ ਨੇ। ਪਰ ਆਪਾਂ ਕਾਫੀ ਸਮਾਂ ਹੋ ਗਿਆ ਉਸ ਨਗਰ ਕਰਤਾਰਪੁਰ ਸਾਹਿਬ ਚ ਜਾ ਕੇ ਨਗਰ ਦੀ ਸੋਧ ਸੰਭਾਲ ਨਹੀਂ ਕੀਤੀ।
ਪ੍ਰਜਾ ਬਸੇ ਆਪਣੀ ਜਾਨ,
ਉੱਥੇ ਆਪਣੀ ਪ੍ਰਜਾ ਰਹਿੰਦੀ ਹੈ। ਜਿਹੜਾ ਨਗਰ ਕਿਸੇ ਨੇ ਵਸਾਇਆ ਹੁੰਦਾ, ਜਿਹੜਾ ਉਸ ਨਗਰ ਦਾ ਮਾਲਕ ਹੁੰਦਾ, ਨਗਰ ਵਿਚ ਰਹਿਣ ਵਾਲੇ ਲੋਕ ਉਸ ਨਗਰ ਦੇ ਮਾਲਕ ਦੇ ਮਤਹਿਤ ਹੁੰਦੇ ਨੇ, ਇਸ ਕਰਕੇ ਉਹਨੂੰ ਪ੍ਰਜਾ ਹੀ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ, ਉਸ ਨਗਰ ਦੇ ਜਿਹੜੇ ਲੋਕ ਨੇ ਉਹ ਆਪਣੀ ਪਰਜਾ ਹੈ, ਤੇ ਆਪਣਾ ਫਰਜ਼ ਬਣਦਾ ਉਹਨਾਂ ਦੀ ਸੁੱਧ ਸੰਭਾਲ ਲੈਣੀ, ਉਹਨਾਂ ਦੀ ਸਾਰ ਲੈਣੀ।
ਸਮੀਪ ਸੰਗਤਾਂ ਬ੍ਰਿੰਦ,
ਅਸੀਂ ਉੱਥੇ ਜਾ ਕੇ ਹਾਲੇ ਤੱਕ ਆਪਣੇ ਉਸ ਨਗਰ ਦੀ ਸੰਭਾਲ ਨਹੀਂ ਕੀਤੀ, ਕਿੰਨੇ ਸਾਲ ਹੋ ਗਏ ਨੇ ਮੁੜ ਕੇ ਉੱਥੇ ਗਏ ਨਹੀਂ। ਕਰਤਾਰਪੁਰ ਸਾਹਿਬ ਦੇ ਨੇੜੇ ਤੇੜੇ ਵੀ ਬਹੁਤ ਸੰਗਤਾਂ ਨੇ, ਜਿਹੜੇ ਨੇੜੇ ਨਗਰ ਨੇ, ਗ੍ਰਾਮ ਨੇ, ਉੱਥੇ ਵੀ ਬਹੁਤ ਸਾਰੀਆਂ ਸੰਗਤਾਂ ਤੇ ਗੁਰਸਿੱਖਾਂ ਦਾ ਨਿਵਾਸ ਹੈ।
ਦਿਵਸ ਪੁਰਬ ਕੇ ਚੈਤ ਬਿਲੰਦ,
ਉਹ ਜਦੋਂ ਕੋਈ ਪੁਰਬ ਦਾ ਦਿਨ ਹੁੰਦਾ, ਕੋਈ ਗੁਰਪੁਰਬ ਹੁੰਦਾ, ਮੱਸਿਆ, ਪੂਰਨਮਾਸ਼ੀ ਹੋਵੇ, ਸੰਕ੍ਰਾਂਤ ਹੋਵੇ, ਪੰਚਮੀ ਦਸਵੀਂ ਹੋਵੇ, ਏਦਾਂ ਦਾ ਜਦੋਂ ਕੋਈ ਪੁਰਬ ਹੁੰਦਾ ਤੇ ਸੰਗਤਾਂ ਜਿਹੜੀਆਂ ਨੇ ਉਹ ਕਰਤਾਰਪੁਰ ਆ ਕੇ ਇਕੱਠੀਆਂ ਹੁੰਦੀਆਂ, ਗੁਰਦੁਆਰਾ ਥੰਮ ਸਾਹਿਬ ਜਿੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਨਿਵਾਸ ਰੱਖਿਆ, ਉੱਥੇ ਆ ਕੇ ਉਹ ਸੰਗਤਾਂ ਦਰਸ਼ਨ ਕਰਦੀਆਂ ਨੇ, ਉੱਥੇ ਆ ਕੇ ਦੀਦਾਰ ਕਰਦੀਆਂ ਹਨ।
ਦਰਸ਼ਨ ਕਰਨੇ ਉਪਾਏ ਦੇਵੇ,
ਹੋਰ ਆ ਕੇ ਸਿੱਖ ਦਰਸ਼ਨ ਕਰਦੇ ਨੇ, ਨਾਲੇ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਣਜਥਾ ਸ਼ਕਤ ਅਨੇਕ ਪ੍ਰਕਾਰ ਦੀਆਂ ਵਸਤੂਆਂ ਉਹ ਸੰਗਤ ਲਿਆ ਕੇ ਉੱਥੇ ਭੇਟ ਕਰਦੀ ਹੈ।
ਹਿਰਦੇ ਕਾਮਨਾ ਬਾਚਤ ਲੈਵੇ,
ਔਰ ਆਪਣੇ ਮਨ ਦੀਆਂ ਕਾਮਨਾਵਾਂ ਜੋ ਉਹਨਾਂ ਦੇ ਮਨ ਦੀ ਇੱਛਾ ਤਾਂਘ ਹੁੰਦੀ ਹੈ ਉਹ ਉਹਨਾਂ ਨੂੰ ਉਥੋਂ ਅਰਦਾਸਾਂ ਕਰਕੇ ਪ੍ਰਾਪਤ ਹੁੰਦੀਆਂ ਨੇ, ਉਹਨਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਨੇ।
ਤੁਮ ਸਤ ਹਰ ਜਾ ਬਸੀਐ ਜਾਏ,
ਇਸ ਕਰਕੇ ਗੁਰਦੱਤਾ ਜੀ ਏਦਾਂ ਕਰੋ, ਤੁਸੀਂ ਆਪਣੀ ਘਰਵਾਲੀ ਦੇ ਸਮੇਤ ਕਰਤਾਰਪੁਰ ਜਾ ਕੇ ਵਸੋ, ਉਥੇ ਜਾ ਕੇ ਨਿਵਾਸ ਕਰੋ, ਨਗਰ ਦੀ ਸੰਭਾਲ ਵੀ ਹੋ ਜਾਏਗੀ, ਲੋਕਾਂ ਦਾ ਮਨ ਵੀ ਖੁਸ਼ ਹੋ ਜਾਏਗਾ ਕਿ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਇਸ ਨਗਰ ਚ ਆ ਕੇ ਰਹਿ ਰਹੇ ਨੇ, ਸਾਡੀ ਸਾਰ ਸੰਭਾਲ ਕਰ ਰਹੇ ਨੇ। ਤੇ ਬਾਬਾ ਗੁਰਦਿੱਤਾ ਜੀ, ਤੁਸੀਂ ਆਪਣੀ ਘਰਵਾਲੀ ਦੇ ਸਮੇਤ, ਆਪਣੀ ਧਰਮ ਸੁਪਤਨੀ ਦੇ ਸਮੇਤ ਕਰਤਾਰਪੁਰ ਜਾ ਕੇ ਵਸੋ, ਉਥੇ ਜਾ ਕੇ ਨਿਵਾਸ ਕਰੋ।
ਕਬ ਹਮ ਮਿਲੇ ਕਬੈ ਤੂੰ ਆਏ,
ਕਦੇ ਅਸੀਂ ਆ ਕੇ ਤੁਹਾਨੂੰ ਮਿਲ ਜਾਇਆ ਕਰਾਂਗੇ, ਤੇ ਕਦੇ ਜਦੋਂ ਸਮਾਂ ਬਣੇ ਤੁਸੀਂ ਆ ਕੇ ਮਿਲ ਜਾਇਆ ਕਰੇ। ਕੋਈ ਜ਼ਿਆਦਾ ਲੰਮਾ ਪੈਂਡਾ ਨਹੀਂ ਹੈ, ਅੰਮ੍ਰਿਤਸਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਦਾ ਕੋਈ ਲੰਮਾ ਪੈਂਡਾ ਨਹੀਂ ਹੈ, ਕਦੇ ਤੁਸੀਂ ਆ ਗਏ, ਕਦੇ ਅਸੀਂ ਸ਼ਿਕਾਰ ਖੇਡਦਿਆਂ ਖੇਡਦਿਆਂ ਅਸੀਂ ਆ ਜਾਇਆ ਕਰਾਂਗੇ, ਅਸੀਂ ਮਿਲ ਜਾਇਆ ਕਰਾਂਗੇ।
ਸ੍ਰੀ ਗੁਰਦਿੱਤੇ ਸੁਣ ਪਿਤ ਬਾਤ,
ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣੇ ਹਨ।
ਮਾਨੀ ਸਿਰ ਧਰ ਕਰ ਮੁਦਰਗਾਤ,
ਸਤਿਗੁਰਾਂ ਦੇ ਬਚਨ ਸਿਰ ਧਰ ਕੇ ਭਾਵ ਸੀਸ ਦੇ ਉੱਤੇ ਗੁਰੂ ਸਾਹਿਬ ਦੇ ਬਚਨ ਮੰਨੇ ਸਤਿਕਾਰ ਦੇ ਨਾਲ ਕੇ, ਮਹਾਰਾਜ ਜੋ ਆਪ ਜੀ ਨੇ ਬਚਨ ਕੀਤਾ ਮੈਨੂੰ ਸਿਰ ਮੱਥੇ ਪ੍ਰਵਾਨ ਹੈ, ਮੈਂ ਖਿੜੇ ਮੱਥੇ ਆਪ ਜੀ ਦੇ ਬਚਨ ਸੀਸ ਤੇ ਪ੍ਰਵਾਨ ਕਰਦਾ ਹਾਂ।
ਮਾਤਾ ਕੋ ਬਿਦ ਸਕਲ ਸੁਣਾਏ,
ਔਰ ਬਾਬਾ ਗੁਰਦਿੱਤਾ ਜੀ ਬੜੇ ਖੁਸ਼ ਵੀ ਹੋਏ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਸੇਵਾ ਲਾਈ ਹੈ, ਮੇਰੇ ਤੇ ਹੁਕਮ ਕੀਤਾ ਕਿ ਤੁਸੀਂ ਜਾ ਕੇ ਕਰਤਾਰਪੁਰ ਨਗਰ ਦੀ ਸਾਰ ਸੰਭਾਲ ਲਵੋ, ਮੈਨੂੰ ਇਸ ਯੋਗ ਸਮਝਿਆ, ਇਸ ਕਰਕੇ ਬਾਬਾ ਜੀ ਦਾ ਮਨ ਖੁਸ਼ ਵੀ ਹੋਇਆ। ਤੋ ਬਾਬਾ ਜੀ ਆਏ ਨੇ ਮਾਤਾ ਜੀ ਕੋਲ, ਸਤਿਗੁਰੂ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਵੱਡੇ, ਉਹ ਬਾਬਾ ਗੁਰਦਿੱਤਾ ਜੀ ਦੀ ਮਾਤਾ ਸਨ। ਤੋ ਬਾਬਾ ਗੁਰਦਿੱਤਾ ਜੀ ਆਪਣੇ ਮਾਤਾ ਦਮੋਦਰੀ ਜੀ ਦੇ ਕੋਲ ਆ ਕੇ ਉਹਨਾਂ ਨੇ ਸਾਰਾ ਪ੍ਰਸੰਗ ਸੁਣਾਇਆ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਤੁਸੀਂ ਕਰਤਾਰਪੁਰ ਸਾਹਿਬ ਜਾ ਕੇ ਨਿਵਾਸ ਕਰੋ, ਉਹ ਸਾਰੀ ਗੱਲ ਆ ਕੇ ਬਾਬਾ ਗੁਰਦਿੱਤਾ ਜੀ ਨੇ ਆਪਣੀ ਮਾਤਾ ਨੂੰ ਸੁਣਾਈ ਹੈ।
ਕਹਿ ਦਾਸਨ ਤਿਆਰੀ ਕਰਵਾਏ,
ਉਹ ਮਾਤਾ ਜੀ ਨੇ ਵੀ ਕਿਹਾ ਚਲੋ ਗੁਰੂ ਸਾਹਿਬ ਦਾ ਹੁਕਮ ਹੈ, ਸਾਡੇ ਵਾਸਤੇ ਮੰਨਣਾ ਸਾਡਾ ਫਰਜ਼ ਬਣਦਾ ਹੈ, ਉਸੇ ਵੇਲੇ ਕਹਿ ਕੇ ਸਾਰੀਆਂ ਤਿਆਰੀਆਂ ਕਰਵਾ ਦਿੱਤੀਆਂ, ਬਾਬਾ ਗੁਰਦਿੱਤਾ ਜੀ ਦੇ ਚੱਲਣ ਦੀ ਸਾਰੀ ਤਿਆਰੀ ਕਰਵਾ ਦਿੱਤੀ।
ਭਸਮ ਬਿਮਾਤਨ ਕੋ ਕਰ ਨਮੋ,
ਤੋ ਬਾਬਾ ਗੁਰਦਿੱਤਾ ਜੀ ਨੇ ਪਹਿਲਾਂ ਆਪਣੀਆਂ ਦੂਸਰੀਆਂ ਮਾਤਾਵਾਂ ਨੂੰ, ਮਾਤਾ ਮਰਵਾਈ ਜੀ ਤੇ ਮਾਤਾ ਨਾਨਕੀ ਜੀ ਨੂੰ, ਉਹਨਾਂ ਨੂੰ ਵੀ ਜਾ ਕੇ, ਜਿਹੜੇ ਛੋਟੀਆਂ ਮਾਤਾਵਾਂ ਸਨ, ਵੱਡੇ ਮਾਤਾ ਦਮੋਦਰੀ ਜੀ ਸਨ ਜਿਨ੍ਹਾਂ ਦੀ ਕੁੱਖ ਤੋਂ ਜਨਮੇ ਨੇ, ਦੂਜੀਆਂ ਦੋ ਮਾਤਾਵਾਂ ਛੋਟੀਆਂ ਨੇ, ਉਹਨਾਂ ਨੂੰ ਜਾ ਕੇ ਬਾਬਾ ਜੀ ਨੇ ਨਮਸਕਾਰ ਕੀਤੀ ਹੈ।
ਦਮੋਦਰੀ ਸਮੋ,
ਫਿਰ ਮਾਤਾ ਦਮੋਦਰੀ ਜੀ ਨੂੰ ਮਿਲੇ ਨੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਸਹਿਤ ਸੁਨੁਖਾ ਸੁਤ ਕੋ ਹੀਰੇ,
ਮਾਤਾ ਦਮੋਦਰੀ ਨੇ ਆਪਣੀ ਨੂੰਹ ਸਮੇਤ, ਮਾਤਾ ਅਨੰਤੀ ਜੀ ਵੀ ਨਾ ਆਉਂਦਾ ਬਾਬੇ ਗੁਰਦਿੱਤੇ ਜੀ ਘਰ ਵਾਲੀ ਦਾ, ਨਾ ਮਾਤਾ ਨੇਤੀ ਵੀ ਆਉਂਦਾ ਹੈ, ਤੋ ਕਹਿੰਦੇ ਨੇਤੀ ਜੀ ਨੂੰ ਆਪਣੀ ਨੂੰਹ ਦੇ ਸਮੇਤ ਬਾਬਾ ਗੁਰਦਿੱਤਾ ਜੀ ਨੂੰ ਮਾਤਾ ਦਮੋਦਰੀ ਜੀ ਨੇ ਵੇਖਿਆ ਹੈ।
ਆਸ਼ਿਕ ਦੇ ਦੁਲਾਰ ਕਨੇਰੇ,
ਅਸੀਸਾਂ ਦਿੰਦੇ ਨੇ ਮਾਤਾ ਦਮੋਦਰੀ ਜੀ, ਆਸ਼ੀਰਵਾਦ ਦਿੰਦੇ ਨੇ, ਤੇ ਮਨ ਦੇ ਵਿਚ ਬੜੀ ਭਾਰੀ ਖੁਸ਼ੀ ਵੀ ਹੈ ਮਾਤਾ ਦਮੋਦਰੀ ਦੇ, ਤੇ ਦੁਲਾਰ ਕਰਦੇ ਹਨ।
ਸ਼ੁਭ ਸਿੱਖਿਆ ਦੋਨੋ ਕੋ ਕਹੇ,
ਦੋਵਾਂ ਨੂੰ ਸ਼ੁਭ ਸਿੱਖਿਆ ਦਿੱਤੀ ਮਾਤਾ ਦਮੋਦਰੀ ਨੇ, ਆਪਣੀ ਨੂੰਹ ਨੂੰ ਵੀ, ਆਪਣੇ ਪੁੱਤਰ ਨੂੰ ਵੀ ਸਿੱਖਿਆ ਦਿੱਤੀ ਹੈ।
ਹਿਰਦੇ ਵਿਛੜਬੋ ਚਾਤ ਨਹੀਂ,
ਮਾਤਾ ਦਾ ਮਨ ਨਹੀਂ ਕਰਦਾ ਵਿਛੋੜਾ, ਆਪਣੇ ਪੁੱਤਰ ਤੋਂ ਵਿਛੜਨ ਨੂੰ ਕਿਹਦਾ ਚਿੱਤ ਕਰਦਾ, ਕਿਹੜੀ ਮਾਂ ਦਾ ਚਿੱਤ ਕਰਦਾ, ਹਰ ਇੱਕ ਮਾਤਾ ਚਾਹੁੰਦੀ ਮੇਰਾ ਪੁੱਤਰ ਮੇਰੇ ਪਾਸ ਰਹੇ, ਕਿਸ ਮਾਂ ਦਾ ਚਿੱਤ ਕਰਦਾ। ਕਹਿੰਦੇ ਮਾਤਾ ਦਮੋਦਰੀ ਦੇ ਮਨ ਦੇ ਵਿੱਚ ਵੀ ਆਪਣੇ ਪੁੱਤਰ ਤੋਂ ਵਿਛੜਨ ਦੀ ਇੱਛਾ ਨਹੀਂ ਹੋ ਰਹੀ, ਮਨ ਨਹੀਂ ਕਰਦਾ ਮਾਤਾ ਦਮੋਦਰੀ ਦਾ ਕਿ ਉਹਨਾਂ ਦਾ ਵੱਡਾ ਪੁੱਤਰ ਉਹਨਾਂ ਤੋਂ ਵਿਛੜ ਕੇ ਜਾਵੇ।
ਤੋ ਪਿਤਾ ਕੀ ਆਏ ਸਜਾਨ, ਸ੍ਰੀ ਹਰਿਮੰਦਰ ਬੰਧਨ ਠਾਣ।
ਪਰ ਬਾਬਾ ਗੁਰਦਿੱਤਾ ਜੀ ਦਾ ਵੀ ਮਨ ਨਹੀਂ ਸੀ ਕਰਦਾ ਗੁਰੂ ਸਾਹਿਬ ਤੋਂ ਵਿਦਾ ਹੋ ਕੇ ਜਾਣ ਨੂੰ, ਵਿਛੋੜਾ ਆਪਣੇ ਪਿਤਾ ਤੋਂ ਵਿਛੜ ਕੇ ਜਾਣ ਨੂੰ ਬਾਬਾ ਜੀ ਦਾ ਵੀ ਮਨ ਨਹੀਂ ਸੀ ਕਰਦਾ। ਪਰ ਫਿਰ ਵੀ ਪਿਤਾ ਦਾ ਹੁਕਮ ਹੈ, ਪੁੱਤਰ ਵਾਸਤੇ ਸਭ ਤੋਂ ਵੱਡਾ ਹੁਕਮ ਆਪਣੇ ਪਿਤਾ ਦਾ ਹੁਕਮ ਹੁੰਦਾ ਵੀ ਉਹਨੂੰ ਸੱਤ ਕਰਕੇ ਮਿੱਠਾ ਕਰਕੇ ਮੰਨਣਾ। ਤੋ ਉਸ ਵਕਤ ਸਾਡੇ ਭਾਰਤ ਖੰਡ ਦੀ ਤਾਂ ਸੰਸਕ੍ਰਿਤੀ ਰਹੀ ਹੈ, ਹੁਣ ਜੇ ਭਗਵਾਨ ਰਾਮ ਚੰਦਰ ਜੀ ਕਹਿੰਦੇ ਦਸ਼ਰਥ ਨੂੰ ਵੀ ਮੇਰਾ ਕੀ ਕਸੂਰ ਹੈ, ਵਚਨ ਤੂੰ ਕੀਤਾ ਸੀ, ਹੁਣ ਤੇਰੇ ਕਹਿਣ ਤੇ ਮੈਂ ਕਿਉਂ ਨਗਰ ਛੱਡ ਕੇ ਜਾਵਾਂ 14 ਸਾਲਾਂ ਦੇ ਬਨਵਾਸ ਵਾਸਤੇ। ਪਰ ਉਹ ਆਗਿਆਕਾਰੀ ਸੀ, ਪਿਤਾ ਦੀ ਗੱਲ ਮੰਨੀ। ਇਹ ਸਾਡੇ ਭਾਰਤ ਖੰਡ ਦੀ ਸੰਸਕ੍ਰਿਤੀ ਹੈ, ਪਿਤਾ ਦੇ ਵਚਨ ਦੇ ਵਿੱਚ ਪੁੱਤਰ ਨੇ ਚੱਲਣਾ। ਤੋ ਬਾਬਾ ਗੁਰਦਿੱਤਾ ਜੀ ਨੇ ਆਖਿਆ ਵੀ ਸਤਿਗੁਰਾਂ ਦਾ ਪਿਤਾ ਜੀ ਦਾ ਹੁਕਮ ਹੈ, ਪਰ ਮਨ ਨਹੀਂ ਸੀ ਕਰਦਾ ਵਿਛੜਨ ਨੂੰ, ਪਰ ਪਿਤਾ ਜੀ ਦਾ ਹੁਕਮ ਜਿਹੜਾ ਹੈ ਉਹਨੂੰ ਮੰਨ ਕੇ ਬਾਬਾ ਗੁਰਦਿੱਤਾ ਜੀ ਚੱਲੇ ਨੇ। ਜਾਣ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ,
ਸ੍ਰੀ ਹਰਗੋਬਿੰਦ ਕੋ ਕਰ ਨਮੋ,
ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਾਬਾ ਜੀ ਨੇ ਨਮਸਕਾਰ ਕੀਤੀ ਹੈ,
ਮਾਰਗ ਚਲਤ ਪਏ ਤੇ ਸਮੋ,
ਔਰ ਨਮਸਕਾਰ ਕਰਕੇ ਬਾਬਾ ਗੁਰਦਿੱਤਾ ਜੀ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਕਰਤਾਰਪੁਰ ਸਾਹਿਬ ਦੇ ਰਸਤੇ ਤੇ ਚੱਲ ਪਏ।
ਇੱਕ ਨਿਸਕੋ ਬਿਤਾਏ ਮਗ ਮਾਏ, ਸ੍ਰੀ ਕਰਤਾਰਪੁਰਾ ਥਲ ਜਾਏ।
ਇੱਕ ਰਾਤ ਬਾਬਾ ਗੁਰਦਿੱਤਾ ਜੀ ਨੇ ਰਸਤੇ ਚ ਬਤੀਤ ਕੀਤੀ ਹੈ, ਅਗਲਾ ਦਿਨ ਵੀ ਸਾਰਾ ਦਿਨ ਚਲਦਿਆਂ ਬਤੀਤ ਕਰਕੇ ਸ਼ਾਮ ਦੇ ਸਮੇਂ ਬਾਬਾ ਗੁਰਦਿੱਤਾ ਜੀ ਸ੍ਰੀ ਕਰਤਾਰਪੁਰ ਸੋਢੀਆਂ ਨਗਰ ਆ ਪਹੁੰਚੇ ਹਨ।
ਫਿਰ ਪਰਮੇਸ਼ੇ ਬਾਸੂ
ਆ ਕੇ ਕਰਤਾਰਪੁਰ ਸਾਹਿਬ ਮਹਾਰਾਜ ਜੀ ਦਾ ਘਰ ਸੀ, ਗੁਰੂ ਅਰਜਨ ਸਾਹਿਬ ਦਾ ਨਿਵਾਸ, ਜਿੱਥੇ 6ਵੇਂ ਪਾਤਸ਼ਾਹ ਵੀ ਕਾਫੀ ਸਮਾਂ ਰਹਿ ਕੇ ਗਏ ਨੇ। ਉਨ੍ਹਾਂ ਮਹਿਲਾਂ ਦੇ ਵਿਚ ਬਾਬਾ ਗੁਰਦਿੱਤਾ ਜੀ ਗਏ, ਆਪਣੇ ਅਸਥਾਨਾਂ ਦੇ ਉੱਤੇ ਨਿਜ ਘਰ ਦੇ ਵਿਚ ਪ੍ਰਵੇਸ਼ ਕੀਤਾ ਹੈ।
ਆਇਓ ਮੇਲ ਵਿਸੋਆ ਜਾਨ,
ਜਦੋਂ ਉਧਰ ਵਿਸਾਖੀ ਦਾ ਮੇਲਾ, ਵਿਸਾਖੀ ਦਾ ਜਿਹੜਾ ਜੋੜ ਮੇਲਾ ਸੀ, ਪੁਰਬ ਸੀ, ਉਹ ਨੇੜੇ ਆ ਗਿਆ।
ਦਿਵਸ ਵਿਸਾਖੀ ਕੋ ਤੈ ਜਾਏ,
ਕਹਿੰਦੇ ਵਿਸਾਖੀ ਵਾਲੇ ਦਿਨ ਉੱਥੇ ਬੜੀਆਂ ਸੰਗਤਾਂ ਆਉਂਦੀਆਂ, ਕਰਤਾਰਪੁਰ ਸਾਹਿਬ ਚ ਵੀ ਬੜਾ ਵੱਡਾ ਜੋੜ ਮੇਲਾ ਵਿਸਾਖੀ ਦਾ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ।
ਸਿੱਖ ਸੰਗਤ ਭੇਟ ਚੜਾਏ,
ਬਹੁਤ ਸਾਰੀਆਂ ਸਿੱਖ ਸੰਗਤਾਂ ਆਉਂਦੀਆਂ ਥੰਮ ਸਾਹਿਬ, ਔਰ ਉੱਥੇ ਆ ਕੇ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਚੜਾਵਾ ਚੜਾਉਂਦੀਆਂ ਹਨ।
ਜਿਮ ਗੁਰ ਕਹਿਓ ਮਾਨ ਪਿਤ ਬੈਨ,
ਬਾਬਾ ਗੁਰਦਿੱਤਾ ਜੀ ਨੇ ਜਿਵੇਂ ਪਿਤਾ ਜੀ ਨੇ ਕਿਹਾ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਨੇ ਉਸੇ ਤਰ੍ਹਾਂ ਆਪਣੇ ਪਿਤਾ ਜੀ ਦਾ ਬਚਨ ਮੰਨ ਕੇ ਇੱਥੇ ਰਹਿਣ ਲੱਗੇ ਨੇ। ਵਿਸਾਖੀ ਦਾ ਮੇਲਾ ਬਾਬਾ ਗੁਰਦਿੱਤਾ ਜੀ ਨੇ ਇੱਥੇ ਰਹਿ ਕੇ ਹੀ ਮਨਾਇਆ ਹੈ।
ਬਸਿਓ ਸਦਾਰਾ ਕਰ ਤੈਨ,
ਔਰ ਆਪਣੀ ਘਰ ਵਾਲੀ ਨੇਤੀ ਜੀ ਦੇ ਸਮੇਤ ਬਾਬਾ ਗੁਰਦਿੱਤਾ ਜੀ ਇੱਥੇ ਰਹਿਣ ਲੱਗੇ ਨੇ, ਇੱਥੇ ਹੀ ਘਰ ਬਣਿਆ ਹੋਇਆ ਤੇ ਘਰ ਚ ਨਿਵਾਸ ਕਰ ਰਹੇ ਨੇ।
1683 ਜਾਨ,
1683 ਸੰਮਤ ਬਿਕਰਮੀ ਦਾ ਸਾਲ ਆ ਗਿਆ,
ਮਾਘ ਮਾਸ ਤ੍ਰਯੋਦਸ਼ਮੀ ਕਾਲ,
ਖਾਲਸਾ ਜੀ ਮਾਘ ਦਾ ਮਹੀਨਾ ਤੇ ਤ੍ਰਯੋਦਸ਼ਮੀ, ਤ੍ਰਯੋਦਸ਼ਮੀ ਦਾ ਮਤਲਬ ਹੈ 13 ਤਰੀਕ, ਮਾਘ ਦੇ ਮਹੀਨੇ ਦੀ 13 ਤਰੀਕ 1683 ਸੰਮਤ ਬਿਕਰਮੀ ਦਾ ਸਾਲ ਆ ਪਹੁੰਚਿਆ।
ਵਾਰ ਸ਼ਨਿਚਰ ਜਵੀ ਆਇਓ,
ਸ਼ਨਿਚਰ ਵਾਰ ਦਾ ਦਿਨ ਸੀ, ਸ਼ਨਿਚਰ ਵਾਰ ਦਾ ਦਿਹਾੜਾ, ਸ਼ਨਿਚਰ ਵਾਰ ਦਾ ਵਾਰ ਆਇਆ।
ਨੱਤੀ ਤੇ ਪ੍ਰਸੋਦ ਸਿਸ ਭਇਓ,
ਮਾਤਾ ਨੱਤੀ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਜੋ ਘਰ ਵਾਲੀ ਸਨ, ਮਾਤਾ ਨੱਤੀ ਜੀ, ਮਾਤਾ ਨੱਤੀ ਜੀ ਨੇ ਇੱਕ ਬਾਲਕ ਨੂੰ, ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।
ਹੁਣ ਸਭ ਮੈਂ ਬੜੇ ਆਨੰਦ ਹੋਆ,
ਇਹ ਸੁਣ ਕੇ ਸਾਰਿਆਂ ਵਿੱਚ ਬੜਾ ਆਨੰਦ ਵਰਤਿਆ ਕਿ ਬਾਬੇ ਗੁਰਦਿੱਤੇ ਦੇ ਘਰ ਪੁੱਤਰ ਦਾ ਜਨਮ ਹੋਇਆ, ਗੁਰੂ ਹਰਗੋਬਿੰਦ ਸਾਹਿਬ ਦੇ ਘਰ ਪੋਤਰੇ ਦਾ ਜਨਮ ਹੋਇਆ। ਇਹ ਸੁਣ ਕੇ ਸਾਰਿਆਂ ਦੇ ਮਨ ਚ ਬੜਾ ਆਨੰਦ ਵਰਤਿਆ, ਸਭ ਨੇ ਬੜੀਆਂ ਖੁਸ਼ੀਆਂ ਮਨਾਈਆਂ।
ਸਰਬਧਾਨ ਦੇ ਮੰਗਲ ਜੁਆ,
ਔਰ ਉਸ ਵਕਤ ਮਾਇਆ ਦੇ ਜਿਹੜੇ ਦਾਨ ਸਨ ਉਹ ਦਿੱਤੇ, ਅਨੇਕ ਪ੍ਰਕਾਰ ਦੇ ਮੰਗਲ ਖੁਸ਼ੀਆਂ ਖੇੜੇ ਵਰਤੇ ਹਨ।
ਸੁਣ ਸੁਣ ਕਨ ਮੰਗਨ ਕੋ ਆਏ,
ਕਹਿੰਦੇ ਜਦੋਂ ਮੰਗਤਿਆਂ ਜਾਚਕਾਂ ਨੂੰ ਪਤਾ ਲੱਗਾ ਕਿ ਬਾਬਾ ਗੁਰਦਿੱਤਾ ਜੀ ਦੇ ਘਰ ਚ ਪੁੱਤਰ ਦਾ ਜਨਮ ਹੋਇਆ, ਮੰਗਤੇ ਵੀ ਆਏ ਨੇ ਮੰਗਣ ਵਾਸਤੇ, ਵਧਾਈਆਂ ਲੈਣ ਵਾਸਤੇ।
ਸ੍ਰੀ ਗੁਰਦਿੱਤੇ ਔਰ ਰਖਾਰੇ,
ਬਾਬਾ ਗੁਰਦਿੱਤਾ ਜੀ ਬੜੇ ਪ੍ਰਸੰਨ ਨੇ, ਖਿੜੇ ਹੋਏ ਨੇ ਤੇ ਬੜੇ ਆਨੰਦ ਤੇ ਖੁਸ਼ੀ ਦੇ ਨਾਲ ਬਾਬਾ ਜੀ ਨੇ ਮੰਗਤਿਆਂ ਜਾਚਕਾਂ ਦੀਆਂ ਝੋਲੀਆਂ ਭਰ ਕੇ ਮੋੜਿਆ।
ਜਥਾ ਯੋਗ ਧਨ ਗਨ ਵਰਤਾਇਓ,
ਜਥਾ ਯੋਗ ਮਾਇਆ ਦੇ ਖੁੱਲੇ ਗੱਫੇ ਮਾਇਆ ਸਾਰਿਆਂ ਵਿਚ ਵਰਤਾਈ ਹੈ।
ਸੁਦਹਿਤ ਸੇਵਕ ਤੁਰਤ ਪਠਾਇਓ,
ਬਾਬਾ ਗੁਰਦਿੱਤਾ ਜੀ ਨੇ ਉਸੇ ਵੇਲੇ ਖਬਰ ਦੇਣ ਵਾਸਤੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਪਿਤਾ ਜੀ ਨੂੰ ਖਬਰ ਦੇਣ ਵਾਸਤੇ, ਪਰਿਵਾਰ ਨੂੰ ਖਬਰ ਦੇਣ ਵਾਸਤੇ ਉਸੇ ਵਕਤ ਇੱਕ ਸੇਵਾਦਾਰ ਨੂੰ ਕਰਤਾਰਪੁਰੋਂ ਭੇਜਿਆ ਹੈ।
ਸੁਦਾਸਰ ਸਤਿਗੁਰ ਪਾਸੇ
ਸੇਵਾਦਾਰ ਕਰਤਾਰਪੁਰੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਆ ਕੇ ਸਤਿਗੁਰਾਂ ਦੇ ਕੋਲ ਉਹਨੇ ਮਹਾਰਾਜ ਜੀ ਦੇ ਕੋਲ ਆ ਕੇ ਸਾਰੀ ਖਬਰ ਦਿੱਤੀ ਹੈ।
ਪੁੱਤਰ ਜਨਮ ਕੀ ਬਾਤ ਪ੍ਰਕਾਸ਼ੇ,
ਉਹਨੇ ਆ ਕੇ ਸਤਿਗੁਰਾਂ ਦੇ ਘਰ ਚ ਪੋਤਰੇ ਦਾ ਜਨਮ ਹੋਇਆ ਇਹ ਖਬਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਿੱਤੀ ਹੈ।
ਸ੍ਰੀ ਹਰਗੋਬਿੰਦ ਮੰਗਲ ਕੀਨਾ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਬੜੀਆਂ ਖੁਸ਼ੀਆਂ ਮਨਾਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੇ ਆਨੰਦ ਮਨਾਏ।
ਯਾਚਕ ਕੋ ਧਨ ਬੋ ਦੀਨਾ,
ਬਹੁਤ ਸਾਰੇ ਯਾਚਕਾਂ ਨੂੰ, ਮੰਗਤਿਆਂ ਨੂੰ ਮਾਇਆ ਦੇ ਗੱਫੇ ਦਿੱਤੇ ਨੇ, ਜਾਚਕਾਂ ਦੀਆਂ ਮੰਗਤਿਆਂ ਦੀਆਂ ਝੋਲੀਆਂ ਭਰੀਆਂ ਹਨ।
ਹੁਣ ਦਮੋਦਰੀ ਆਨੰਦ ਕਰਨ ਤੇ,
ਦਾਦੀ ਨੂੰ ਚਾਉ ਚੜ ਗਿਆ ਉਧਰ ਮਾਤਾ ਦਮੋਦਰੀ ਨੂੰ ਵੀ ਮੇਰੇ ਘਰ ਪੋਤਰੇ ਦਾ ਜਨਮ ਹੋਇਆ, ਪੁੱਤਰ ਦੇ ਘਰ ਪੁੱਤਰ ਦਾ ਜਨਮ ਹੋਇਆ, ਤੇ ਦਾਦੀ ਨੂੰ ਵੀ ਚਾਉ ਚੜ ਗਿਆ, ਦਾਦੀ ਦੇ ਅੰਦਰ ਵੀ ਆਨੰਦ ਤੇ ਖੇੜਾ ਬਣ ਗਿਆ, ਉਹ ਵੀ ਬੜੇ ਆਨੰਦ ਨਾਲ ਖੁਸ਼ੀਆਂ ਮਨਾਉਣ ਲੱਗੀ ਹੈ।
ਵਧਾਈ ਦਰਬ ਦੇਉਂਤੇ,
ਵਧਾਈਆਂ ਹੋਣ ਲੱਗੀਆਂ, ਜਾਚਕ ਆ ਗਏ ਮਾਤਾ ਦਮੋਦਰੀ ਦੇ ਕੋਲ ਵੀ ਆ ਕੇ ਮੰਗਣ ਵਾਸਤੇ ਪਹੁੰਚ ਗਏ। ਮਾਤਾ ਦਮੋਦਰੀ ਸਭ ਦੇ ਚਰਨ ਝੋਲੀਆਂ ਵਿਚ ਦਾਨ ਪਾਉਂਦੇ ਨੇ, ਸਭ ਦੀਆਂ ਵਧਾਈਆਂ ਸਿਰ ਤੇ ਸੌ ਗੁਣੀਆਂ ਕਰਕੇ ਪ੍ਰਵਾਨ ਕਰਦੇ ਨੇ।
ਜਥਾ ਯੋਗ ਪਾ ਮੰਗਲ ਚਾਰ,
ਜਥਾ ਯੋਗ ਸਾਰੇ ਮੰਗਲਾ ਚਾਰ ਹੋਏ ਹਨ।
ਹਰਖ ਪਾਏ ਸਗਰੋ ਪਰਿਵਾਰ,
ਸਾਰੇ ਪਰਿਵਾਰ ਦੇ ਵਿਚ ਬੜੀ ਖੁਸ਼ੀ ਹੈ, ਸਾਰੇ ਪਰਿਵਾਰ ਵਿਚ ਬੜਾ ਆਨੰਦ ਹੈ। ਇਹ ਜਿਹੜਾ ਜਨਮ ਹੋਇਆ ਇਸ ਬਾਲਕ ਦਾ ਨਾਂ ਰੱਖਿਆ ਬਾਬਾ ਧੀਰ ਮੱਲ। ਇਹ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਸਨ ਬਾਬਾ ਧੀਰ ਮੱਲ ਜੀ। ਕਈ ਕੁ ਇਤਿਹਾਸਕਾਰਾਂ ਵੀ ਇਹ ਵੀ ਜ਼ਿਕਰ ਕੀਤਾ ਵੀ ਜਦੋਂ ਜਨਮ ਹੋਇਆ ਤੇ ਸਤਿਗੁਰਾਂ ਦੇ ਕੋਲ ਲੈ ਕੇ ਆਏ ਤੇ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਧੀਰ ਮੱਲ ਹੈ, ਬਚਨ ਕੀਤਾ ਪਹਿਲਾਂ ਤਾਇਆ ਬਣ ਕੇ ਆਇਆ ਸੀ, ਹੁਣ ਪੋਤਰਾ ਬਣ ਕੇ ਆ ਗਿਆ। ਤਾਇਆ ਬਾਬਾ ਪ੍ਰਿਥੀ ਚੰਦ ਸੀ, ਪੋਤਰਾ ਧੀਰ ਮੱਲ, ਕਹਿੰਦੇ ਉਹੀ ਆ ਗਿਆ ਪੋਤਰਾ ਬਣ ਕੇ, ਉਹ ਵੀ ਦੁੱਖ ਦਿੰਦਾ ਰਿਹਾ, ਦੁੱਖ ਇਹਨੇ ਵੀ ਦੇਣੇ ਨੇ। ਇਸ ਪ੍ਰਕਾਰ ਨਾਲ ਕਹਿੰਦੇ ਬਾਬੇ ਧੀਰ ਮੱਲ ਦਾ ਜਨਮ ਹੋ ਗਿਆ, ਬੜੀਆਂ ਖੁਸ਼ੀਆਂ ਮਨਾਈਆਂ, ਬੜੇ ਆਨੰਦ ਸਾਰੇ ਪਾਸੇ ਵਰਤੇ ਨੇ।
ਸ੍ਰੀ ਸਤਿਗੁਰ ਟਿਗ ਸੰਗਤ ਆਵੇ, ਪਾਏ ਕਾਮਨਾ ਭੇਟ ਚੜਾਵੇ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਬੇਅੰਤ ਸੰਗਤਾਂ ਆਉਂਦੀਆਂ ਨੇ ਔਰ ਸੰਗਤਾਂ ਆ ਕੇ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਚ ਚੜਾ ਕੇ ਮਨ ਕਾਮਨਾਵਾਂ ਦੀ ਪੂਰਤੀ ਕਰਦੇ, ਜੋ ਕਾਮਨਾ ਹੁੰਦੀ ਸਤਿਗੁਰੂ ਜੀ ਪੂਰੀ ਕਰਦੇ ਨੇ।
ਦਿਵਸ ਪੁਰਬ ਕੇ ਆਵੇ ਮੇਲਾ,
ਸਾ ਜੀ ਇੰਨੇ ਨੂੰ ਜਦੋਂ ਪੁਰਬ ਦਾ ਦਿਨ ਆਉਂਦਾ, ਜਦੋਂ ਕੋਈ ਜੋੜ ਮੇਲਾ ਹੁੰਦਾ, ਉਦੋਂ ਸੰਗਤਾਂ ਦਾ ਵਹੀਰਾਂ ਦੇ ਵਹੀਰ, ਚਾਰਾਂ ਦਿਸ਼ਾਵਾਂ ਚੋਂ ਸੰਗਤਾਂ ਦੇ ਵਹੀਰ ਆਉਂਦੇ ਨੇ।
ਕਿਉਂ ਦਿਸ਼ਤੇ ਨਰ ਹੋਏ ਸਕੇਲਾ,
ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਆਉਂਦੀਆਂ ਇਕੱਠੀਆਂ ਹੋ ਕੇ ਜਦੋਂ ਕੋਈ ਜੋੜ ਮੇਲਾ ਹੁੰਦਾ ਹੈ।
ਚਾਰੋਂ ਸਾਹਿਬਜ਼ਾਦੇ ਪਾਸ,
ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਤਾਂ ਕਰਤਾਰਪੁਰ ਸਾਹਿਬ ਰਹਿੰਦੇ ਨੇ, ਬਾਕੀ ਜਿਹੜੇ ਸਤਿਗੁਰਾਂ ਦੇ ਚਾਰ ਸਪੁੱਤਰ ਨੇ, ਚਾਰ ਸਾਹਿਬਜ਼ਾਦੇ ਨੇ, ਬਾਬਾ ਸੂਰਜ ਮੱਲ ਜੀ, ਬਾਬਾ ਆਣੀ ਰਾਏ ਜੀ, ਬਾਬਾ ਅਟਲ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਚਾਰੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਰਹਿੰਦੇ ਹਨ।
ਖੇਲਾਂ ਬਿਰਦਾ ਮੈਦ ਪ੍ਰਕਾਸ਼,
ਸਤਿਗੁਰਾਂ ਦੇ ਕੋਲ ਰਹਿ ਕੇ ਖੇਡਦੇ ਨੇ, ਇਨ੍ਹਾਂ ਦੇ ਸਰੀਰ ਦਿਨ ਪ੍ਰਤੀ ਦਿਨ ਜਿਵੇਂ ਸਮਾਂ ਬੀਤਦਾ ਵੱਧ ਰਹੇ ਨੇ ਔਰ ਸਹਿਜੇ ਸਹਿਜੇ ਇਹਨਾਂ ਦਾ ਪ੍ਰਕਾਸ਼ ਤੇ ਪ੍ਰਤਾਪ ਵੀ ਵੱਧ ਰਿਹਾ।
ਕੇਤਕ ਚਿਰ ਪਿਤ ਕੇ ਡਿਗੇ ਆਵੇ, ਮਿਲ ਬਾਲਕ ਸੰਗ ਖੇਲ ਮਚਾਵੇ।
ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ, ਅਣੀ ਰਾਏ ਜੀ ਹਾਲੇ ਛੋਟੇ ਨੇ, ਖੇਡਦਿਆਂ ਖੇਡਦਿਆਂ ਕਈ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਵੀ ਆਉਂਦੇ ਨੇ ਤੇ ਸਤਿਗੁਰੂ ਮਹਾਰਾਜ ਜੀ ਕਈ ਵਾਰੀ ਮਹਿਲਾਂ ਚ ਆਉਂਦੇ ਇਹਨਾਂ ਬਾਲਕਾਂ ਦੀ ਖੇਡ ਵੇਖਦੇ ਨੇ, ਬੱਚਿਆਂ ਦੇ ਨਾਲ ਹੋਰ ਜਿਹੜੇ ਨਗਰ ਦੇ ਬਾਲਕ ਬੱਚੇ ਨੇ ਉਹਨਾਂ ਦੇ ਨਾਲ ਰਲ ਕੇ ਖੇਡਦੇ ਹਨ।
ਪੁਰਕੀ ਬੀਤਨ ਵਿਖੇ ਪਲਾਵੇ,
ਸਤਿਗੁਰਾਂ ਦੇ ਸਾਹਿਬਜ਼ਾਦੇ ਜੋ ਨਗਰ ਦੀਆਂ ਗਲੀਆਂ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਬਾਜ਼ਾਰ ਨੇ, ਉਹਨਾਂ ਗੜੀਆਂ ਵਿਚ ਦੂਰ ਤੱਕ ਦੌੜ ਕੇ ਜਾਂਦੇ ਹਨ।
ਕੰਚਨ ਭੁਖਨ ਸ਼ਬਦੀ ਉਠਾਵੇ,
ਗੁਰੂ ਕੇ ਸਾਹਿਬਜ਼ਾਦੇ ਨੇ ਸਰੀਰ ਸ਼ਿੰਗਾਰੇ ਰਹਿੰਦੇ ਨੇ, ਬੜੇ ਬੜੇ ਸੋਹਣੇ ਸੋਨੇ ਦੇ ਆਭੂਸ਼ਣ, ਸੋਨੇ ਦੇ ਗਹਿਣੇ ਉਹ ਸਰੀਰ ਤੇ ਪਾਏ ਹੋਏ, ਉਹਨਾਂ ਦੀ ਸ਼ਬਦ ਉੱਠਦੀ ਹੈ ਜਦੋਂ ਚੱਲਦੇ ਤੇ ਦੌੜਦੇ ਨੇ।
ਸੇਵਕ ਸੰਗ ਸੰਗ ਤਿੰਨ ਜਾਏ, ਅਲਪ ਬੈਸ ਤੇ ਰੱਖ ਚੁੱਕ ਸਾਏ,
ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ ਉਹ ਬੱਚਿਆਂ ਦੇ ਨਾਲ ਨਾਲ ਰਹਿੰਦੇ ਨੇ, ਜਿੱਥੇ ਬੱਚੇ ਖੇਡਦੇ ਨੇ ਸਤਿਗੁਰਾਂ ਦੇ ਸਾਹਿਬਜ਼ਾਦੇ ਖੇਡਦੇ ਨੇ, ਉੱਥੇ ਉਹ ਸੇਵਾਦਾਰ ਨਾਲ ਨਾਲ ਚੱਲ ਕੇ ਵੇਖਦੇ ਨੇ, ਚੁਕਸਾਈ ਰੱਖਦੇ, ਕਿਉਂਕਿ ਬਾਲਕਾਂ ਦੀ ਉਮਰ ਛੋਟੀ ਹੈ, ਦਵੈਸ਼ੀ ਵੀ ਬੜੇ ਹੁੰਦੇ ਨੇ ਗੁਰੂ ਘਰ ਦੇ, ਇਸ ਕਰਕੇ ਚੌਕਸ ਹੋ ਕੇ ਸਾਵਧਾਨ ਹੋ ਕੇ ਉਹ ਨਾਲ ਨਾਲ ਰਹਿੰਦੇ ਨੇ ਬੱਚਿਆਂ ਦੇ।
ਬਨਕ ਸਿੱਖ ਦੇ ਪੁਰ ਕੇ ਬਾਸੀ, ਇਨਕੇ ਸਿੱਸਿਆਂ ਵੈ ਨਿਤ ਪਾਸੇ,
ਅੰਤਾ ਜੀ ਜਿਹੜੇ ਨਗਰ ਦੇ ਬਣੀਏ ਨੇ, ਦੁਕਾਨਦਾਰ ਜਿਹੜੇ ਬੜੇ ਦੁਕਾਨਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਚ ਆ ਕੇ ਵਸੇ ਸੀ ਪੰਜਵੇਂ ਪਾਤਸ਼ਾਹ ਦੇ ਸਮੇਂ, ਉਹਨਾਂ ਜਿਹੜੇ ਦੁਕਾਨਦਾਰਾਂ ਦੇ ਬੱਚੇ ਨੇ, ਬਾਣੀਆਂ ਦੇ ਨਗਰ ਨਿਵਾਸੀ ਨੇ, ਉਹਨਾਂ ਦੇ ਜਿਹੜੇ ਬੱਚੇ ਨੇ ਉਹ ਆ ਕੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨਾਲ ਖੇਡਦੇ ਨੇ।
ਅਟਲ ਰਾਏ ਨਾ ਬਰਖਨ ਕੇਰੇ,
ਬਾਬਾ ਅਟਲ ਰਾਏ ਜੀ, ਬਾਬਾ ਅਟਲ ਪੱਕੀਆਂ ਪਕਾਈਆਂ ਕੱਲ, ਇਹ ਬਚਨ ਬਾਬੇ ਅਟਲ ਜੀ ਬਾਰੇ ਪ੍ਰਸਿੱਧ ਹੈ। ਬਾਬਾ ਅਟਲ ਰਾਏ ਜੀ ਜੋ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ, ਇਹਨਾਂ ਦੀ ਉਮਰ 9 ਸਾਲ ਦੀ ਹੋ ਚੁੱਕੀ। ਬਾਬੇ ਅਟਲ ਰਾਏ ਦੀ 9 ਵਰਿਆਂ ਦੀ ਬਾਬਾ ਅਟਲ ਰਾਏ ਜੀ ਦੀ ਉਮਰ ਹੋ ਚੁੱਕੀ ਹੈ।
ਫਿਰ ਵੀ ਥਨਵੇਂ ਹੱਸ ਕਨੇਰੇ,
ਬਾਬਾ ਅਟਲ ਰਾਏ ਜੀ ਛੋਟੇ ਸਨ ਤੇ ਸਾਰਿਆਂ ਦੇ ਵਿਚ ਬਚ ਵਿਚਰ ਕੇ ਗਲੀਆਂ ਬਾਜ਼ਾਰਾਂ ਵਿਚ ਆਪਣੇ ਹਾਣੀ ਬਾਲਕਾਂ ਦੇ ਨਾਲ ਰਲ ਕੇ ਖੇਡਦੇ ਨੇ।
ਅਦਕ ਪ੍ਰਸੰਨ ਬਦਨ ਕੋ ਰਹਿ,
ਬਾਬਾ ਅਟਲ ਰਾਏ ਜੀ ਖੇੜੇ ਹੀ ਰਹਿੰਦੇ ਨੇ, ਚਿਹਰਾ ਬੜਾ ਪ੍ਰਕਾਸ਼ਵਾਨ ਬਾਬੇ ਅਟਲ ਰਾਏ ਦਾ, ਹਰ ਵੇਲੇ ਬਾਬਾ ਜੀ ਖੇੜੇ ਚ ਹੀ ਰਹਿੰਦੇ, ਬਾਬਾ ਅਟਲ ਰਾਏ ਜੀ ਪ੍ਰਸੰਨ ਚਿੱਤ ਰਹਿੰਦੇ ਹਨ।
ਜਿਨ ਮੈਂ ਜੋਤ ਜਗਤ ਜਗ ਲਹਿ,
ਸਾਰਾ ਜਗਤ ਇਹ ਜਾਣਦਾ ਹੈ ਕਿ ਜੋਤ ਜਿਹੜੀ ਹੈ ਉਹ ਬਾਬਾ ਅਟਲ ਰਾਏ ਵਿਚ ਬਿਰਾਜਮਾਨ ਹੈ, ਗੁਰੂ ਦੀ ਜੋਤ। ਬਾਬਾ ਅਟਲ ਰਾਏ ਜੀ ਦਾ ਪ੍ਰਤਾਪ ਹੀ ਬੜਾ ਸੀ, ਚਿਹਰਾ ਦਗ ਦਗ ਕਰਦਾ ਸੀ, ਬੜਾ ਪ੍ਰਕਾਸ਼ਵਾਨ ਚਿਹਰਾ ਰਹਿਣਾ, ਜਗਤ ਦੇ ਲੋਕ ਵੀ ਇਹ ਸਮਝਦੇ ਸਨ ਕਿ ਬਾਬੇ ਅਟਲ ਰਾਏ ਦੇ ਵਿਚ ਜੋਤ ਜਗਦੀ ਹੈ। ਬਾਬਾ ਜੀ ਦੇ ਮੁਖਾਰ ਬਿੰਦ ਚੋਂ ਜਿਹੜਾ ਵੀ ਬਚਨ ਨਿਕਲ ਜਾਂਦਾ ਬਾਬੇ ਅਟਲ ਦੇ,
ਪੂਰੇ ਪ੍ਰਸੰਨ ਕਰੇ ਸਿਰ ਠਾਨੀ,
ਕਹਿੰਦੇ ਭਾਵੇਂ ਗੁੱਸੇ ਨਾਲ ਕਰਨ ਤੇ ਭਾਵੇਂ ਖੁਸ਼ ਹੋ ਕੇ ਬਚਨ ਕਰਨ, ਜਿਹੜਾ ਵੀ ਬਚਨ ਬਾਬੇ ਅਟਲ ਦੇ ਮੁਖੋਂ ਨਿਕਲਦਾ ਹੈ
ਸਾਚਿਨ ਸਫਲ ਸਿੱਖ ਪੱਤੀਆਂ ਮੈਂ,
ਉਸੇ ਵੇਲੇ ਸਫਲ ਹੋ ਜਾਂਦਾ ਹੈ। ਕਈ ਵਾਰੀ ਸਿੱਖਾਂ ਨੇ ਅਜਮਾ ਕੇ ਵੇਖਿਆ, ਇੱਕ ਵਾਰੀ ਨਹੀਂ, ਕਈ ਵਾਰ ਸਿੱਖਾਂ ਨੇ ਅਜਮਾ ਕੇ ਵੇਖਿਆ ਕਿ ਬਾਬਾ ਜੀ ਜਿਹੜਾ ਵੀ ਬਚਨ ਕਰਦੇ ਨੇ, ਭਾਵੇਂ ਖੁਸ਼ੀ ਚ ਬਚਨ ਖੁਸ਼ ਹੋ ਕੇ ਕਹਿ ਦੇਣ ਤੇ ਭਾਵੇਂ ਗੁੱਸੇ ਚ ਕਹਿ ਦੇਣ, ਉਹ ਸਫਲ ਹੋ ਜਾਂਦਾ ਹੈ। ਨਾਂ ਵੀ ਅਟਲ ਹੈ ਤੇ ਰਸਨਾ ਤੋਂ ਕਿਹਾ ਬਚਨ ਵੀ ਅਟਲ ਹੁੰਦਾ ਹੈ।
ਯਾ ਤੇ ਅਦਬ ਕਰੈ ਡਰ ਪਾਵੈ,
ਕਰਕੇ ਲੋਕ ਬੜਾ ਡਰਦੇ ਨੇ ਬਾਬਾ ਅਟਲ ਰਾਏ ਜੀ ਤੋਂ, ਉਹਨਾਂ ਕੋਲੋਂ ਡਰ ਕੇ ਰਹਿੰਦੇ ਨੇ, ਕਦੇ ਉਹਨਾਂ ਦੇ ਸਾਹਮਣੇ ਉੱਚੀ ਆਵਾਜ਼ ਚ ਨਹੀਂ ਬੋਲਦੇ, ਬਾਬਾ ਜੀ ਦਾ ਬੜਾ ਅਦਬ ਰੱਖਦੇ ਨੇ, ਡਰਦੇ ਸਹਿਤ ਬਾਬਾ ਜੀ ਦਾ ਸਤਿਕਾਰ ਕਰਦੇ ਨੇ।
ਕੇਲੇ ਖਾਨ ਪਾਨ ਤੇ ਆਦ ਸਭ ਮੈਂ ਤਿੰਨੋਂ ਤਰੇ ਐਲਾਦ,
ਬਾਬਾ ਅਟਲ ਰਾਏ ਜੀ ਬੱਚਿਆਂ ਨਾਲ ਖੇਡਦੇ ਨੇ, ਉਹਨਾਂ ਨਾਲ ਹੀ ਬਹਿ ਕੇ ਲੰਗਰ ਪ੍ਰਸ਼ਾਦਾ ਜਦੋਂ ਛਕਣਾ ਘਰ ਚ ਛਕਦੇ ਨੇ, ਸਾਰਿਆਂ ਵਿਚ ਮਿਲ ਕੇ ਬੱਚਿਆਂ ਨੂੰ ਤਿੰਨਾਂ ਨੂੰ ਪ੍ਰਸੰਨ ਕਰਕੇ ਰੱਖਦੇ ਆਪਣੇ ਸਾਥੀਆਂ ਨੂੰ। ਬਾਬਾ ਅਟਲ ਰਾਏ ਜੀ ਦੇ ਜਿਹੜੇ ਮਿੱਤਰ ਨੇ ਉਹਨਾਂ ਸਾਰਿਆਂ ਨੂੰ ਖੁਸ਼ ਕਰਕੇ ਪ੍ਰਸੰਨ ਕਰਕੇ ਬਾਬਾ ਜੀ ਰੱਖਦੇ ਨੇ, ਕਦੇ ਕਿਸੇ ਦਾ ਮਨ ਨਹੀਂ ਟੁੱਟਣ ਦਿੰਦੇ।
ਮੈਂ ਪ੍ਰਤਕੂਲ ਕਰੈ ਕਬ ਕੋਏ,
ਨਾ ਹੀ ਕੋਈ ਬੱਚਾ ਬਾਬਾ ਜੀ ਤੋਂ ਪ੍ਰਤੀਕੂਲ ਉਲਟ ਹੁੰਦਾ ਸੀ, ਸਾਰੇ ਬੱਚੇ ਵੀ ਬਾਬਾ ਅਟਲ ਰਾਏ ਜੀ ਦਾ ਕਹਿਣਾ ਮੰਨਦੇ ਸਨ, ਬਾਬਾ ਜੀ ਨੇ ਜਿਵੇਂ ਹੁਕਮ ਕਰਨਾ ਇਹਨਾਂ ਨੇ ਸੱਤ ਕਰਕੇ ਮੰਨਣਾ। ਜਿਹੜੇ ਲੋਕ ਸਨ ਆਲੇ ਦੁਆਲੇ ਦੇ, ਉਹ ਵੀ ਬਾਬੇ ਅਟਲ ਰਾਏ ਤੋਂ ਬੜੇ ਡਰ ਕੇ ਭੈ ਭੀਤ ਹੋ ਕੇ ਰਹਿੰਦੇ ਸੀ, ਇਹ ਜਾਣਦੇ ਸੀ ਵੀ ਜਿਹੜਾ ਬਚਨ ਕਰ ਦੇਣਾ ਪੂਰਾ ਹੋ ਜਾਣਾ। ਇਸ ਕਰਕੇ ਡਰ ਕੇ ਰਹਿੰਦੇ ਸੀ ਸਾਰੇ ਹੱਥ ਜੋੜ ਕੇ ਬਾਬਾ ਜੀ ਤੂੰ ਕਦੇ ਵੀ ਪ੍ਰਤੀਕੂਲ ਨਹੀਂ ਸੀ ਹੁੰਦੇ
ਰਾਜੀ ਸੁਭਾਵ ਜਾਣ ਕਰ ਸੋਏ
ਔਰ ਬਾਬਾ ਅਟਲ ਰਾਏ ਜੀ ਦਾ ਸੁਭਾਵ ਜਾਣ ਕਰਕੇ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ
ਸੁੰਦਰ ਬਸਤਰ ਬੇਬੂਖਨ ਸੜੈ
ਬਾਬਾ ਅਟਲ ਰਾਏ ਜੀ ਬੜੇ ਬੜੇ ਸੋਹਣੇ ਕੱਪੜੇ ਬਸਤਰ ਗਹਿਣੇ ਉਹ ਆਪਣੇ ਸਰੀਰ ਤੇ ਧਾਰਨ ਕਰਦੇ ਹਨ
ਖੇਲਨ ਮੈਂ ਚੰਚਲਤਾ ਕਰੈ
9 ਸਾਲ ਦੀ ਉਮਰ ਹੈ ਤੇ ਬੱਚਿਆਂ ਨੂੰ 9 ਸਾਲ ਦੀ ਉਮਰ ਵਿਚ ਖੇਡਾਂ ਪਿਆਰੀਆਂ ਹੁੰਦੀਆਂ ਤੇ ਬਾਬਾ ਅਟਲ ਰਾਏ ਜੀ ਵੀ ਬਾਲ ਲੀਲਾ ਕਰਦੇ ਨੇ ਬੱਚਿਆਂ ਦੀ ਖੇਡਾਂ ਖੇਡਦੇ ਨੇ ਖੇਡਾਂ ਦੇ ਵਿਚ ਬੜੀ ਚੰਚਲਤਾ ਕਰਦੇ ਬੜੀ ਕਾਹਲੀ ਨਾਲ ਬਾਬਾ ਅਟਲ ਰਾਏ ਜੀ ਬਾਲਕਾਂ ਨਾਲ ਖੇਡਦੇ ਨੇ
ਜੋ ਸਿੱਖ ਜੈ ਕਾਮਨਾ ਕੋ ਅਟਲ ਰਾਏ ਸੰਗ ਵਿਚਰਤ ਸੋ
ਇਥੋਂ ਤੱਕ ਵੀ ਹੁਣ ਸਿੱਖਾਂ ਨੇ ਭੇਤ ਪਾ ਲਿਆ ਵੀ ਹੁਣ ਜੇ ਕਿਸੇ ਸਿੱਖ ਦੇ ਮਨ ਚ ਕੋਈ ਕਾਮਨਾ ਹੁੰਦੀ ਹੈ ਨਾ ਤੇ ਉਹ ਕਾਮਨਾ ਧਾਰ ਕੇ ਬਾਬਾ ਅਟਲ ਰਾਏ ਜੀ ਦੇ ਪਿੱਛੇ ਪਿੱਛੇ ਫਿਰੀ ਜਾਂਦੇ ਜਿੱਥੇ ਬਾਬਾ ਜੀ ਖੇਡਦੇ ਪਿੱਛੇ ਪਿੱਛੇ ਨਾਲ ਬਾਬਾ ਜੀ ਦੇ ਖੇਡੀ ਜਾਂਦੇ ਜਦੋਂ ਬਾਬਾ ਜੀ ਨੇ ਕਿਤੇ ਖੁਸ਼ ਹੋਣਾ ਕਹਿਣਾ ਹਾਂ ਭਾਈ ਦੱਸ ਕੀ ਚਾਹੀਦਾ ਤੇ ਕਹਿਣਾ ਮਹਾਰਾਜ ਆਹ ਇੱਛਾ ਬਾਬਾ ਜੀ ਨੇ ਕਹਿਣਾ ਮਿਲ ਜੇਗੀ ਉਸੇ ਵੇਲੇ ਪੂਰੀ ਹੋ ਜਾਣੀ ਉਹ ਗੱਲ
ਜੱਥਾ ਕਹਿ ਸੇਵਾ ਤੇ ਮਠਾਨਾ
ਔਰ ਨਾਲ ਨਾਲ ਫਿਰੀ ਜਾਂਦੇ ਸੀ ਲੋਕ ਕਾਮਨਾ ਧਾਰ ਕੇ ਜਿਹੜੀ ਸੇਵਾ ਬਾਬਾ ਅਟਲ ਰਾਏ ਜੀ ਨੇ ਕਹਿਣੀ ਵੀ ਆਹ ਕੰਮ ਕਰਨਾ ਉਹਨਾਂ ਨੇ ਉਸੇ ਵੇਲੇ ਉਹ ਸੇਵਾ ਬੜੇ ਪਿਆਰ ਨਾਲ ਕਰਨੀ
ਪਾਨ ਪਾਨ ਇਸ ਸਵਾਦ ਲਿਆਨਾ
ਜੇ ਬਾਬਾ ਜੀ ਨੇ ਕਹਿਣਾ ਭਾਈ ਅਸੀਂ ਮਠਿਆਈ ਖਾਣੀ ਹੈ ਜਾਂ ਅਸੀਂ ਆਹ ਕੋਈ ਪਦਾਰਥ ਛਕਣਾ ਕੋਈ ਵਸਤੂ ਛਕਣੀ ਹੈ ਜੋ ਛਕਣ ਵਾਸਤੇ ਮੰਗਣਾ ਉਹਨਾਂ ਨੇ ਭੱਜ ਕੇ ਜਾਣਾ ਉਹੀ ਕੁਝ ਲੈ ਆਉਣਾ ਤੇ ਜੇ ਕੋਈ ਪਾਉਣ ਵਾਸਤੇ ਮੰਗਣਾ ਜੇ ਕੋਈ ਖਿਡੌਣਾ ਮੰਗਣਾ ਕਹਿ ਦੇਣਾ ਵੀ ਆਹ ਚੀਜ਼ ਚਾਹੀਦੀ ਹੈ ਉਹ ਵੀ ਲੈ ਆਉਣਾ ਇਹ ਜਾਣ ਕੇ ਵੀ ਬਾਬਾ ਜੀ ਦੀ ਸੇਵਾ ਕਰਾਂਗੇ ਸਾਡੇ ਤੇ ਵਚਨ ਕਰਨਗੇ ਸਾਡੀ ਕਾਮਨਾ ਪੂਰੀ ਹੋਏਗੀ ਇਰਦਾਂ ਬਹੁਤ ਸਾਰੇ ਲੋਕ ਬਾਬਾ ਅਟਲ ਰਾਏ ਜੀ ਦੇ ਆਲੇ ਦੁਆਲੇ ਰਹਿੰਦੇ ਨੇ ਜੋ ਬਾਬਾ ਜੀ ਹੁਕਮ ਕਰਦੇ ਨੇ ਉਹ ਜੋ ਖਾਣ ਨੂੰ ਪਾਣ ਨੂੰ ਮੰਗਦੇ ਨੇ ਉਸੇ ਵੇਲੇ ਲਿਆ ਕੇ ਸੇਵਕ ਭੇਟ ਕਰਦੇ ਹਨ
ਹੱਥ
ਜੋੜ ਕੇ ਫਿਰ ਬਾਬਾ ਅਟਲ ਰਾਏ ਜੀ ਕੋਲ ਉਹੀ ਕੁਝ ਕਹਾ ਲੈਂਦੇ ਨੇ ਜੋ ਉਹਨਾਂ ਦੀ ਇੱਛਾ ਹੁੰਦੀ ਉਹੀ ਕੁਝ ਕਹਾ ਲੈਂਦੇ ਕਹਿੰਦੇ ਬਾਬਾ ਜੀ ਬਸ ਇਹ ਬਚਨ ਕਰ ਦੋ ਵੀ ਆਹ ਕੰਮ ਹੋ ਜਾਏ ਇਹ ਕੰਮ ਸਾਡੀ ਕਾਮਨਾ ਪੂਰੀ ਹੋ ਜਾਏ ਕਹਿੰਦੇ ਇਸ ਤਰ੍ਹਾਂ ਹੱਥ ਜੋੜ ਕੇ ਬਾਬਾ ਅਟਲ ਰਾਏ ਜੀ ਕੋਲ ਆਪ ਹੀ ਸਭ ਕੁਝ ਕਹਿ ਲਾ ਲੈਂਦੇ ਨੇ
ਹੋਏ ਜਾਵੇ
ਤੇ ਬਾਬਾ ਜੀ ਜੋ ਬਚਨ ਕਰਦੇ ਨੇ ਉਹੀ ਕੁਝ ਹੋ ਜਾਂਦਾ ਹੈ ਉਹੀ ਕੁਝ ਵਰਤ ਜਾਂਦਾ ਰਸਨਾ ਤੇ ਪਰਮੇਸ਼ਰ ਆਪ ਵਰਤਦਾ ਬਾਬੇ ਅਟਲ ਦੇ ਜੋ ਕਹਿ ਦਿੰਦੇ ਨੇ ਉਹ ਪੂਰਾ ਹੋ ਜਾਂਦਾ ਹੈ
ਅਪਰ ਨਹੀਂ ਕੋ ਤੈਸੇ ਕਰਤ ਹੈ ਜੇ ਸ਼ਕਤ ਡਰਤ
ਬਾਬਾ ਅਟਲ ਰਾਏ ਜੀ ਤੋਂ ਬਿਨਾਂ ਹੋਰ ਕੋਈ ਸ਼ਕਤੀ ਨਹੀਂ ਵਿਖਾਉਂਦਾ ਸ਼ਕਤੀ ਬਾਬੇ ਅਣੀ ਰਾਏ ਚ ਵੀ ਹੈ ਬਾਬੇ ਸੂਰਜਮਲ ਚ ਵੀ ਕਈ ਸਿੱਖਾਂ ਵਿਚ ਵੀ ਬਹੁਤ ਸ਼ਕਤੀਆਂ ਨੇ ਪਰ ਸਭ ਗੁਰੂ ਹਰਗੋਬਿੰਦ ਸਾਹਿਬ ਤੋਂ ਡਰ ਕੇ ਰਹਿੰਦੇ ਨੇ ਕੋਈ ਸ਼ਕਤੀ ਨਹੀਂ ਵਿਖਾਉਂਦਾ ਪਰ ਬਾਬਾ ਅਟਲ ਰਾਏ ਜੀ ਸਿਰਫ ਸ਼ਕਤੀ ਵਿਖਾਉਂਦੇ ਨੇ ਕਿਉਂਕਿ ਪੁੱਤਰ ਲਾਡੜੇ ਹੁੰਦੇ ਨੇ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਲਾਡ ਦੇ ਵਿਚ ਉਹ ਸ਼ਕਤੀ ਵਿਖਾ ਦਿੰਦੇ ਨੇ ਬਾਕੀ ਸਾਰੇ ਡਰ ਕੇ ਰਹਿੰਦੇ ਨੇ ਭੈ ਪ੍ਰੀਤ ਹੋ ਕੇ ਰਹਿੰਦੇ ਕੋਈ ਸ਼ਕਤੀ ਨਹੀਂ ਵਿਖਾਉਂਦਾ ਸਵਾਏ ਬਾਬੇ ਅਟਲ ਰਾਏ ਦੇ
ਮੈਂ ਵਿਦਤਾਏ ਗੋਪ ਕਰ ਰੱਖੇ
ਕੋਈ ਆਪਣੀ ਸ਼ਕਤੀ ਪ੍ਰਗਟ ਨਹੀਂ ਕਰਦਾ ਆਪਣੀਆਂ ਸ਼ਕਤੀਆਂ ਨੂੰ ਗੁਪਤ ਕਰਕੇ ਰੱਖਦੇ ਨੇ
ਉਰੇ ਅਨਸਾਰੀ ਰੱਬ ਲਾਖੇ
ਸਤਿਗੁਰਾਂ ਦੇ ਅਨੁਸਾਰ ਹੋ ਕੇ ਰਹਿੰਦੇ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਭਿਲਾਖਾ ਰੱਖਦੇ ਨੇ
ਅਟਲ ਰਾਏ ਨੇ ਟਲੈ ਕਹਿਣ ਤੇ
ਬਾਬਾ ਅਟਲ ਰਾਏ ਜੀ ਨਹੀਂ ਟਲਦੇ ਕਹਿਣ ਤੋਂ ਉਹਨਾਂ ਨੇ ਜੋ ਕਹਿਣਾ ਕਹਿ ਹੀ ਦੇਣਾ ਉਹ ਨਹੀਂ ਟਲਦੇ ਉਹਨਾਂ ਨੇ ਜਿਹੜਾ ਬਚਨ ਕਰਨਾ ਕਰ ਦੇਣਾ ਵੀ ਹੋ ਜਾਣਾ ਚਾਹੀਦਾ ਕੰਮ ਤੇ ਜਿਹੜਾ ਕਹਿ ਦਿੰਦੇ ਨੇ ਬਚਨ ਉਹ ਪੂਰਾ ਹੋ ਜਾਂਦਾ
ਹੈ ਬਚਨ ਤੇ
ਟਹਿਲ ਵੇਖਦੇ ਨੇ ਸਿੱਖਾਂ ਦੀ ਜਿਹੜਾ ਕੋਈ ਆ ਕੇ ਟਹਿਲ ਕਰਦਾ ਹੈ ਬਾਬੇ ਅਟਲ ਰਾਏ ਦੀ ਸੇਵਾ ਕਰਦਾ ਹੈ ਬਾਬਾ ਜੀ ਖੁਸ਼ ਹੋ ਕੇ ਬਚਨ ਕਰ ਦਿੰਦੇ ਨੇ ਜਿਹੜਾ ਬਚਨ ਹੋ ਜਾਂਦਾ ਪੂਰਾ ਹੋ ਜਾਂਦਾ ਜੋ ਕਹਿ ਦਿੰਦੇ ਨੇ ਉਹ ਪੂਰਾ ਹੋ ਜਾਂਦਾ
ਸੋ ਕਹੇ ਨੇ ਗੁਰੂ ਕਿਸ ਭਾਂਤ ਜਾਣੈ ਅਜ਼ਮਤ ਜੁਤ ਮਮਤਾਤ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਨਹੀਂ ਕਹਿੰਦੇ ਬਾਬੇ ਅਟਲ ਰਾਏ ਨੂੰ ਵੀ ਮਹਾਰਾਜ ਜੀ ਕੁਝ ਨਹੀਂ ਕਹਿੰਦੇ ਜਾਣਦੇ ਨੇ ਕਿ ਬਾਬਾ ਅਟਲ ਰਾਏ ਜੀ ਦੇ ਵਿਚ ਅਜ਼ਮਤਾਂ ਨੇ ਸਾਡੇ ਸਾਹਿਬਜ਼ਾਦੇ ਵਿਚ ਕਰਾਮਾਤਾਂ ਹਨ
ਮਨ ਉਦਾਰ ਹੈ ਦਾਸਨ ਦੇਤ
ਬਾਬੇ ਅਟਲ ਰਾਏ ਦਾ ਮਨ ਬੜਾ ਉਦਾਰ ਹੈ ਛੇਵੇਂ ਪਾਤਸ਼ਾਹ ਵੀ ਜਾਣਦੇ ਕਿ ਬਾਬਾ ਅਟਲ ਰਾਏ ਜੀ ਦਾ ਮਨ ਬੜਾ ਉਦਾਰ ਹੈ, ਔਰ ਉਹ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਵੰਡੀ ਜਾ ਰਹੇ ਨੇ,
ਸੇਵਾ ਕਰੇ ਰਿਝਾਵਤ ਲੇਤ,
ਜਿਹੜਾ ਉਹਨਾਂ ਦੀ ਸੇਵਾ ਕਰਦਾ ਹੈ, ਉਹਨਾਂ ਨੂੰ ਪ੍ਰਸੰਨ ਕਰਦਾ ਸੇਵਾ ਕਰਕੇ, ਉਹਦੇ ਤੇ ਉਹ ਕਿਰਪਾ ਕਰਕੇ ਉਹੀ ਦਾਤ ਦੇ ਦਿੰਦੇ ਨੇ।
ਨਹੀਂ ਵਾਸਤਵ ਆਛੀ ਜਾਣੈ,
ਮਹਾਰਾਜ ਜੀ ਵਾਸਤਵਕ ਵਿੱਚ ਚੰਗਾ ਨਹੀਂ ਸਮਝਦੇ ਵੀ ਏਦਾਂ ਕਰਾਮਾਤਾਂ ਪ੍ਰਗਟ ਕਰਨੀਆਂ ਵਿਖਾਉਣੀਆਂ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਅਸਲ ਵਿੱਚ ਚੰਗਾ ਨਹੀਂ ਸਮਝਦੇ ਇਨ੍ਹਾਂ ਗੱਲਾਂ ਨੂੰ।
ਕਰਤਿਆ ਧਿਕ ਨੇ ਨਿਭੈ ਪਛਾਣੈ,
ਮਹਾਰਾਜ ਜੀ ਇਹ ਵੀ ਪਛਾਣਦੇ ਨੇ ਵੀ ਬਾਬਾ ਅਟਲ ਰਾਏ ਜੀ ਕਰਾਮਾਤਾਂ ਬਹੁਤ ਜ਼ਿਆਦੀਆਂ ਵਿਖਾ ਰਹੇ ਨੇ, ਏਦਾਂ ਇਨ੍ਹਾਂ ਦੀ ਬਹੁਤੇ ਲੰਮੇ ਸਮੇਂ ਤੱਕ ਨਹੀਂ ਨਿਭਣੀ। ਜਿੱਦਾਂ ਇਹ ਕਰਾਮਾਤਾਂ ਅਜ਼ਮਤਾਂ ਵਿਖਾ ਰਹੇ ਨੇ, ਏਦਾਂ ਬਹੁਤਾ ਲੰਮੇ ਸਮੇਂ ਤੱਕ ਇਨ੍ਹਾਂ ਦਾ ਏਦਾਂ ਪ੍ਰਤਾਪ ਨਹੀਂ ਚੱਲਣਾ, ਗੁਰੂ ਘਰ ਨਾਲ ਏਦਾਂ ਲੰਮੇ ਸਮੇਂ ਤੱਕ ਨਹੀਂ ਨਿਭਣੀ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਜਾਣਦੇ ਨੇ।
ਇਮਵੋ ਅਜ਼ਮਤ ਦਾਸ ਨਮਾਏ,
ਏਦਾਂ ਬਹੁਤ ਸਾਰੇ ਸਤਿਗੁਰਾਂ ਦੇ ਦਾਸਾਂ ਵਿੱਚ ਸੇਵਾਦਾਰਾਂ ਵਿੱਚ ਅਜਬਤਾਂ ਹਨ।
ਬਚਨ ਸੋ ਨਿਭਲੇ ਨਾਏ,
ਬਾਬਾ ਅਟਲ ਰਾਏ ਜੀ ਨੇ ਵੀ ਕਈਆਂ ਨੂੰ ਅਜਮਤੀ ਬਣਾ ਦਿੱਤਾ, ਆਪ ਵੀ ਅਜਮਤੀ, ਹੋਰ ਵੀ ਕਈਆਂ ਨੂੰ ਅਜਮਤੀ ਬਣਾ ਦਿੱਤਾ, ਹੋਰ ਵੀ ਕਈਆਂ ਨੂੰ ਕਰਾਮਾਤਾਂ ਬਖਸ਼ ਦਿੱਤੀਆਂ। ਜਿਹੜਾ ਬਚਨ ਕਰਦੇ ਨੇ ਉਹ ਨਿਸ਼ਫਲ ਨਹੀਂ ਜਾਂਦਾ।
ਸੰਗਤ ਦੇਸ਼ ਵਿਦੇਸ਼ਨ ਕੇਰੇ, ਸਭ ਮੈਂ ਮਹਿਮਾ ਇਹਨੋਂ ਵਡੇਰੇ।
ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਸੰਗਤਾਂ ਨੇ, ਉਹਨਾਂ ਸੰਗਤਾਂ ਵਿੱਚ ਬਾਬਾ ਅਟਲ ਰਾਏ ਜੀ ਦੀ ਬੜੀ ਭਾਰੀ ਮਹਿਮਾ ਹੈ। ਬਾਬਾ ਅਟਲ ਰਾਏ ਜੀ ਦੀ ਬੜੀ ਵੱਡੀ ਭਾਰੀ ਵਡਿਆਈ ਉਹ ਦਿਨ ਪ੍ਰਤੀ ਦਿਨ ਵਧਣ ਲੱਗੀ ਹੈ, ਪਸਰਨ ਲੱਗੀ ਹੈ।
ਜਾਣੈ ਮਹਾ ਜੋਤ ਕੋ ਧਨੀ,
ਜਾਣਦੇ ਨੇ ਕਿ ਬਾਬਾ ਅਟਲ ਰਾਏ ਜੀ ਬੜੀ ਵੱਡੀ ਮਹਾਨ ਜੋਤ ਦੇ ਧਾਰਨੀ ਹਨ, ਆਤਮਕ ਤੇਜ ਦੇ ਧਾਰਨੀ ਹਨ।
ਕਰੈ ਕਾਮਨਾ ਪੂਰਨ ਘਨੀ,
ਔਰ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ। ਜਿਹੜਾ ਕੋਈ ਕਾਮਨਾ ਧਾਰ ਕੇ ਆ ਜਾਂਦਾ ਹੈ ਉਹਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ।
ਗੁਰ ਤੇ ਪ੍ਰਿਥਕ ਦਰਸ ਕੋ ਕਰੈ, ਬਸਤਰ ਵਿਭੂਖਣ ਪੀਤਾ ਧਰੈ।
ਕਈ ਸਿੱਖ ਜਿਹੜੇ ਆਉਂਦੇ ਨੇ ਨਾ, ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਤੇ ਫਿਰ ਜਾ ਕੇ ਵੱਖਰੇ ਤੌਰ ਤੇ ਬਾਬੇ ਅਟਲ ਰਾਏ ਦੇ ਵੀ ਦਰਸ਼ਨ ਕਰਨ ਜਾਂਦੇ ਸੀ, ਇਹ ਜਾਣ ਕੇ ਕਿ ਬਾਬਾ ਜੀ ਬੜੇ ਕਰਾਮਾਤੀ, ਜੋ ਬਚਨ ਕਰਦੇ ਪੂਰਾ ਹੋ ਜਾਂਦਾ ਤੇ ਬੜੀ ਛੇਤੀ ਬਚਨ ਕਰ ਦਿੰਦੇ ਨੇ, ਬਾਲ ਅਵਸਥਾ ਚ ਨੇ ਨਾ, ਜੋ ਮੰਗੀਏ ਦੇ ਦਿੰਦੇ ਨੇ। ਇਸ ਕਰਕੇ ਕਹਿੰਦੇ ਗੁਰੂ ਸਾਹਿਬ ਤੋਂ ਵੱਖਰੇ ਤੌਰ ਤੇ ਕਈ ਸਿੱਖ ਆ ਕੇ ਬਾਬਾ ਜੀ ਦੇ ਦਰਸ਼ਨ ਕਰਦੇ, ਬਸਤਰ ਵਿਭੂਸ਼ਣ ਹੋਰ ਅਨੇਕ ਪ੍ਰਕਾਰ ਦੀਆਂ ਸੋਹਣੀਆਂ ਭੇਟਾਵਾਂ ਉਹ ਲਿਆ ਕੇ ਬਾਬਾ ਜੀ ਦੇ ਚਰਨਾਂ ਚ ਭੇਟ ਕਰਦੇ ਹਨ।
ਖਾਨ ਪਾਨ ਕੀ ਵਸਤੂ ਆਛੇ,
ਖਾਨ ਪਾਨ ਦੀਆਂ ਚੰਗੀਆਂ, ਹੁਣ ਬੱਚਿਆਂ ਨੂੰ ਤਾਂ ਖਾਣ ਤੇ ਪਾਣ ਦੀਆਂ ਵਸਤੂਆਂ ਹੀ ਚੰਗੀਆਂ ਲੱਗਦੀਆਂ, ਉਹੀ ਖਾਣ ਪਾਣ ਦੀਆਂ ਵਧੀਆ ਵਧੀਆ ਵਸਤੂਆਂ ਉਹ ਸੇਵਾਦਾਰ ਸਿੱਖ ਲਿਆ ਕੇ ਬਾਬੇ ਅਟਲ ਨੂੰ ਭੇਟ ਕਰਦੇ ਨੇ।
ਦੇ ਕਰ ਲੈ ਤੇ ਬਰ ਜਿਵ ਬਾਛੇ,
ਔਰ ਦੇ ਕੇ ਭੇਟਾਵਾਂ ਜਿਵੇਂ ਵਰ ਚਾਹੀਦਾ ਹੁੰਦਾ ਹੈ ਉਹੀ ਵਰ ਬਾਬੇ ਅਟਲ ਰਾਏ ਕੋਲੋਂ ਮੰਗ ਲੈਂਦੇ। ਬਾਬਾ ਜੀ ਇਹ ਵਰ ਚਾਹੀਦਾ, ਬਾਬਾ ਜੀ ਨੇ ਬਚਨ ਕਰ ਦੇਣਾ, ਭਾਈ ਹੋ ਜਾਏਗਾ, ਇਹ ਵਰ ਪੂਰਾ ਹੋ ਜਾਏਗਾ। ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ, ਏਦਾਂ ਸਭ ਨੂੰ ਦਾਤਾਂ ਵੰਡੀ ਜਾ ਰਹੇ ਨੇ।
ਕਬ ਗੁਰ ਏਕਲ ਕੋ ਸਮਝਾ ਮੈਂ, ਸਮਝ ਸਮਝ ਵਰਤੋ ਸੁਖ ਪਾਵੈ।
ਕਦੇ ਸਤਿਗੁਰੂ ਜੀ ਬਾਬੇ ਅਟਲ ਰਾਏ ਨੂੰ ਨਾ ਜਦੋਂ ਕੱਲੇ ਕਿਤੇ ਬੈਠੇ ਹੁੰਦੇ ਤੇ ਕੋਲ ਬੁਲਾ ਕੇ ਸਮਝਾਉਂਦੇ ਵੀ ਨੇ, ਕਹਿੰਦੇ ਬੇਟਾ ਅਟਲ ਰਾਏ ਸਮਝ ਸਮਝ ਕੇ ਵਰਤਣਾ ਚਾਹੀਦਾ, ਸਮਝ ਸਮਝ ਕੇ ਜਿਹੜੀਆਂ ਆਜ਼ਮਤਾਂ ਨੇ ਕਰਾਮਾਤਾਂ ਨੇ ਇਹਨਾਂ ਨੂੰ ਬੜੇ ਸੋਚ ਕੇ ਸਮਝ ਕੇ ਵਰਤਣਾ ਚਾਹੀਦਾ।
ਤੋ ਸੁਭਾਏ ਉਦਾਰ ਮਿਸਾਲਾ,
ਸਤਿਗੁਰੂ ਜੀ ਸਮਝਾਉਂਦੇ ਵੀ ਨੇ ਬਾਬੇ ਅਟਲ ਰਾਏ ਨੂੰ, ਪਰ ਬਾਬੇ ਅਟਲ ਰਾਏ ਦਾ ਫਿਰ ਵੀ ਸੁਭਾਅ ਇੰਨਾ ਉਦਾਰ ਹੈ ਵੀ ਆਪਣੇ ਆਪ ਨੂੰ ਰੋਕਦਿਆਂ ਰੋਕਦਿਆਂ ਵੀ ਦੇ ਹੀ ਦਿੰਦੇ।
ਵੇਖ ਸਿੱਖ ਕੋ ਕਰੈ ਨਿਆਲਾ,
ਰੋਕਦੇ ਵੀ ਨੇ ਆਪਣੇ ਆਪ ਨੂੰ ਪਰ ਫਿਰ ਵੀ ਸਿੱਖ ਦੀ ਭਾਵਨਾ ਵੇਖ ਕੇ ਉਹਨੂੰ ਨਿਆਲ ਕਰ ਦਿੰਦੇ ਨੇ, ਜੋ ਚਾਹੁੰਦਾ ਸਿੱਖ ਉਹਨੂੰ ਦੇ ਦਿੰਦੇ ਨੇ। ਇੰਨਾ ਖੁੱਲਾ ਦਿਲ ਹੈ ਬਾਬੇ ਅਟਲ ਰਾਏ ਦਾ।
ਸੁਖ ਚੈ ਅਲਪ ਗੁਰੂ ਤੇ ਸੋਏ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਥੋੜਾ ਜਿਹਾ ਡਰ ਕੇ ਰਹਿੰਦੇ ਬਾਬਾ ਅਟਲ ਰਾਏ ਜੀ, ਹੋਰ ਵਰਨਾ ਕਿਸੇ ਦਾ ਕੋਈ ਡਰ ਪੈ ਨਹੀਂ ਮੰਨਦੇ।
ਅਜ਼ਮਤ ਬਿਕਤ ਲੱਗੀ ਸਭ ਕੋਏ,
ਬਾਬਾ ਜੀ ਦੀ ਅਜ਼ਮਤ ਸ਼ਕਤੀ ਸਾਰੇ ਜਗਤ ਵਿੱਚ ਵਿਦਤ ਹੋ ਗਈ ਹੈ, ਪ੍ਰਗਟ ਹੋ ਗਈ ਹੈ।
ਜੋ ਪਈ ਸੋਈ ਨੀ ਖੱਤਰੀ ਇੱਕ ਵਿਵਹਾਰੇ ਉਤੋਂ ਨਕੇਤ ਵਿਖੇ ਤਨ ਭਾਰੇ।
ਖਾਲਸਾ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦਾ ਇੱਕ ਖੱਤਰੀ ਸੀ ਸੋਰੀਨੀ। ਇਹ ਸ਼ਾਹੂਕਾਰ ਸੀ, ਵਿਵਹਾਰੀ ਸੀ, ਵਪਾਰੀ ਸੀ, ਵਪਾਰ ਕਰਦਾ ਸੀ। ਘਰ ਚ ਮਾਇਆ ਬੜੀ ਸੀ ਇਹਦੇ, ਧਨ ਦੇ ਗੱਫੇ ਖੁੱਲੇ ਸੀ, ਕਿਸੇ ਪ੍ਰਕਾਰ ਦੀ ਇਹਦੇ ਘਰ ਚ ਕੋਈ ਕਮੀ ਨਹੀਂ ਸੀ।
ਗੁਰਮੁਖ ਨਾਮ ਕਿਸੀ ਕੋ ਕਹੈ,
ਇਹਦਾ ਨਾਮ ਸੀ ਭਾਈ ਗੁਰਮੁਖ। ਸੋਇਨੀ ਇਹਦਾ ਗੋਤਰ ਸੀ, ਖੱਤਰੀਆਂ ਦਾ ਇੱਕ ਵਰਣ ਹੁੰਦਾ, ਗੋਤਰ ਹੁੰਦਾ ਸੋਇਨੀ। ਸੋਇਨੀ ਗੋਤਰ ਸੀ, ਇਹਦਾ ਨਾਂ ਇਹਦਾ ਗੁਰਮੁਖ ਸੀ, ਵਪਾਰੀ ਸੀ, ਘਰ ਵਿਚ ਬਹੁਤ ਮਾਇਆ ਦੇ ਗੱਫੇ ਧਨੀ ਸੀ।
ਇਸਕੇ ਇੱਕ ਸੁੰਦਰ ਸੁਤ ਹੈ,
ਇਹਦਾ ਇੱਕ ਬੜਾ ਸੁੰਦਰ ਸਰੂਪ ਪੁੱਤਰ ਸੀ ਗੁਰਮੁਖ ਦਾ। ਭਾਈ ਗੁਰਮੁਖ ਦਾ ਇੱਕ ਬੱਚਾ ਸੀ, ਪੁੱਤਰ ਸੀ, ਬੜਾ ਸੁੰਦਰ ਸਰੂਪ ਸੀ।
ਨਾਮ ਕਰਿਓ ਮੋਹਨ ਤਿਸਕੇ ਰੋ,
ਬੜਾ ਸੋਹਣਾ ਹੋਣ ਕਰਕੇ ਇਹਨੇ ਉਹਦਾ ਨਾਂ ਰੱਖਿਆ ਸੀ ਮੋਹਨ। ਮੋਹਨ ਉਹਦਾ ਨਾਂ ਇਹਨੇ ਰੱਖਿਆ ਹੋਇਆ ਸੀ।
ਗੱਲ ਰਾਏ ਸਮ ਬੈਸ ਪਲੇਰੋ,
ਜਿੰਨੀ ਉਮਰ ਬਾਬੇ ਅਟਲ ਰਾਏ ਦੀ ਸੀ ਉਨੀ ਉਮਰ ਹੀ ਮੋਹਨ ਦੀ ਸੀ। ਨੌ ਕ ਸਾਲ ਦੇ ਉਮਰ ਬਾਬੇ ਅਟਲ ਰਾਏ ਦੀ ਸੀ, ਨੌ ਕ ਸਾਲ ਦੀ ਇਹਦੀ ਸੀ, ਤੇ ਮੋਹਨ ਦੀ ਵੀ ਉਮਰ ਕਹਿੰਦੇ ਨੌ ਕ ਸਾਲ ਦੀ ਹੈ।
ਨਿਤ ਪ੍ਰਤ ਹੀ ਆਵੇ,
ਉਹ ਮੋਹਨ ਸੀ ਨਾ ਭਾਈ ਗੁਰਮੁਖ ਦਾ ਲੜਕਾ, ਉਹ ਬਾਬੇ ਅਟਲ ਰਾਏ ਨਾਲ ਬੜਾ ਪਿਆਰ ਕਰਦਾ ਸੀ, ਤੇ ਰੋਜ਼ ਉਹਨੇ ਜਦੋਂ ਬਾਬੇ ਅਟਲ ਰਾਏ ਨੇ ਖੇਡਣ ਜਾਣਾ, ਉਹਨੇ ਨਾਲ ਆ ਕੇ ਖੇਡਣਾ, ਜਿੱਥੇ ਖੇਡਣਾ ਬਾਬੇ ਅਟਲ ਰਾਏ ਦੇ ਨਾਲ ਨਾਲ ਖੇਡਣਾ।
ਗੁਰੂ ਸੁਤਨ ਕੋ ਬੋ ਪਰਚਾਵੇ,
ਇਹ ਮੋਹਨ ਗੁਰੂ ਕੇ ਪੁੱਤਰਾਂ ਦੇ ਵਿਚ ਬੜਾ ਪਰਚ ਕੇ ਰਹਿੰਦਾ। ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬੇ ਅਣੀ ਰਾਏ ਹੋਣਾ ਦੀ ਵੀ ਸੇਵਾ ਕਰਦਾ, ਉਹਨਾਂ ਦੇ ਨਾਲ ਵੀ ਪਰਚ। ਬਾਬੇ ਅਟਲ ਰਾਏ ਨਾਲ ਇਹਦਾ ਜ਼ਿਆਦਾ ਪਿਆਰ ਸੀ, ਉਹਨਾਂ ਦੇ ਨਾਲ ਜ਼ਿਆਦਾ ਖੇਡਦੇ ਸਨ।
ਅਗਰੇ ਦਿਨ ਮੈਂ ਖੇਲਤ ਰਹਿ, ਸੋਮਨ ਸਮੇ ਆਪਣ ਕਰ ਲੈ,
ਸਵੇਰੇ ਦਿਨ ਚੜ੍ਹਦਿਆਂ ਆ ਜਾਂਦਾ ਮੋਹਨ, ਸਾਰਾ ਦਿਨ ਬਾਬੇ ਅਟਲ ਰਾਏ ਦੇ ਨਾਲ ਹੀ ਰਹਿੰਦਾ ਤੇ ਖੇਡਦਾ। ਲੰਗਰ ਪ੍ਰਸ਼ਾਦਾ ਵੀ ਗੁਰੂ ਘਰ ਹੀ ਛਕਦਾ ਬਾਬੇ ਅਟਲ ਰਾਏ ਦੇ ਨਾਲ। ਬਸ ਸ਼ਾਮ ਨੂੰ ਘਰ ਸੌਣ ਵਾਸਤੇ ਆਉਂਦਾ ਰਾਤ ਜਦੋਂ ਪੈਂਦੀ ਹੈ, ਦਿਨੇ ਸਾਰਾ ਦਿਨ ਬਾਬੇ ਅਟਲ ਰਾਏ ਦੇ ਨਾਲ ਹੀ ਖੇਡਦਾ ਤੇ ਵਿਚਰਦਾ।
ਇਸੀ ਰੀਤ ਬੋ ਧਨੀਆਂ ਬਾਲ,
ਇਹਨਾਂ ਹੋਰ ਵੀ ਕਈ ਧਨੀਆਂ ਦੇ ਸ਼ਾਹੂਕਾਰਾਂ ਦੇ ਜਿਹੜੇ ਬੱਚੇ ਸਨ,
ਗਨ ਮਿਲ ਮਿਲ ਜਾਲ,
ਉਹ ਆ ਕੇ ਬਾਬੇ ਅਟਲ ਰਾਏ ਦੇ ਨਾਲ ਖੇਡਦੇ ਸਨ, ਆ ਕੇ ਬਾਬਾ ਜੀ ਦੀ ਸੰਗਤ ਕਰਦੇ, ਬਾਬਾ ਜੀ ਨਾਲ ਖੇਡਣਾ।
ਇੱਕ ਦਿਨ ਸਿਸ ਮੋਹਨ ਕੇ ਸਾਥ, ਅਟਲ ਰਾਏ ਖੁੰਡੀ ਗਏ ਹੱਥ।
ਇੱਕ ਦਿਨ ਦਾ ਬਚਨ ਹੈ ਕਿ ਬਾਬਾ ਅਟਲ ਰਾਏ ਜੀ ਆਪਣੇ ਬਾਲ ਸਖਾਈ ਮਿੱਤਰ ਮੋਹਨ ਦੇ ਨਾਲ ਖੇਡਣ ਵਾਸਤੇ ਆਏ, ਤੇ ਹੱਥ ਵਿਚ ਬਾਬਾ ਅਟਲ ਰਾਏ ਨੇ ਖੁੰਡੀ ਫੜੀ ਹੋਈ। ਖੁੰਡੀ ਤੇ ਗੇਂਦ ਦੀ ਇੱਕ ਖਰਾਕ ਖੇਡ ਹੁੰਦੀ ਹੈ, ਪੁਰਾਣੇ ਸਮਿਆਂ ਚ ਬੱਚੇ ਖੇਡਦੇ ਸੀ ਖੁੰਡੀ ਨਾਲ, ਗੇਂਦ ਨੂੰ ਵਗਾਉਂਦੇ ਸਨ, ਤੇ ਕਹਿੰਦੇ ਖੁੰਡੀ ਬਾਬੇ ਅਟਲ ਰਾਏ ਨੇ ਆਪਣੇ ਹੱਥ ਵਿਚ ਫੜੀ ਹੋਈ ਹੈ।
ਚਿੰਦਕ ਸੰਗਾ ਮੇਲ ਮਚੇਲ ਮਚਾਏ,
ਚਿੰਦਕ ਚਿੰਦਕ ਕਹਿੰਦੇ ਨੇ ਗੇਂਦ ਨੂੰ, ਗੇਂਦ ਲਿਆਂਦੀ ਹੈ ਤੇ ਗੇਂਦ ਦੇ ਨਾਲ ਖੇਡ ਰਹੇ ਨੇ, ਹੱਥ ਚ ਖੁੰਡੀ ਫੜੀ ਤੇ ਖੁੰਡੀ ਨਾਲ ਗੇਂਦ ਮਾਰਦੇ ਨੇ ਜ਼ੋਰ ਦੇ ਨਾਲ, ਤੇ ਜਿੱਥੇ ਉਹ ਜਾਂਦੀ ਜਾ ਕੇ ਭੱਜ ਕੇ ਉਹਨੂੰ ਫੜਦੇ ਨੇ। ਏਦਾਂ ਆਪਸ ਵਿਚ ਰਲ ਕੇ ਬਾਬਾ ਅਟਲ ਰਾਏ ਜੀ, ਮੋਹਨ ਜੀ ਤੇ ਹੋਰ ਵੀ ਕਈ ਬੱਚੇ ਜਿਹੜੇ ਸਨ, ਉਹ ਕਿੰਦਕ ਦੀ ਗੇਂਦ ਤੇ ਖੁੰਡੀ ਦੀ ਖੇਡ ਖੇਡ ਰਹੇ ਨੇ।
ਮੈਂ ਸੀੜੀ ਤੁੱਤ ਕੋ ਧਾਏ,
ਸੀੜ ਸੀੜ ਕਹਿੰਦੇ ਨੇ ਸ਼ਰਤ ਬੰਨ ਕੇ ਖੇਡਦੇ ਨੇ, ਸ਼ਰਤ ਬੰਨ ਕੇ ਖੇਡਦੇ ਨੇ ਵੀ ਜੇ ਮੈਂ ਇੱਥੇ ਤੱਕ ਗੇਂਦ ਨੂੰ ਚੁੱਕ ਕੇ ਮਾਰਿਆ ਤੇ ਭਾਈ ਤੈਨੂੰ ਫਿਰ ਮੇਰੀ ਵਾਰੀ ਦੇਣੀ ਪਏਗੀ, ਫਿਰ ਦੁਬਾਰਾ ਮੇਰੀ ਵਾਰੀ ਆਏਗੀ, ਜਦੋਂ ਤੱਕ ਮੈਂ ਹਾਰਦਾ ਨੀ ਦੁਬਾਰਾ ਮੇਰੀ ਵਾਰੀ ਆਈ ਜਾਏਗੀ। ਏਦਾਂ ਸ਼ਰਤ ਬੰਨ ਕੇ ਬਾਬੇ ਮੋਹਨ ਦੇ ਨਾਲ, ਮੋਹਨ ਜੀ ਦੇ ਨਾਲ ਬਾਬਾ ਅਟਲ ਰਾਏ ਜੀ ਖੇਡਦੇ ਨੇ।
ਨਿਜ ਨਿਜ ਦਿਸ਼ਕੋ ਖੇਲ ਖੇਲ ਧਕੇਲੈ,
ਆਪਣੇ ਆਪਣੇ ਵੱਲੋਂ ਧੱਕਾ ਮਾਰ ਕੇ ਗੇਂਦ ਨੂੰ ਜ਼ੋਰ ਦੇ ਨਾਲ ਅੱਗੇ ਨੂੰ ਧਕੇਲਦੇ ਨੇ।
ਦੌੜ ਦੌੜ ਗਨ ਬਾਲਕ ਖੇਲੈ,
ਦੌੜ ਦੌੜ ਕੇ ਬੱਚੇ ਆਪਸ ਵਿਚ ਖੇਡ ਖੇਡਦੇ, ਬਾਬਾ ਜੀ ਨੇ ਹੱਥ ਚ ਖੁੰਡੀ ਫੜੀ, ਉਹ ਜ਼ੋਰ ਨਾਲ ਗੇਂਦ ਨੂੰ ਮਾਰਦੇ ਨੇ। ਇੱਦਾਂ ਸਾਰੇ ਬੱਚੇ ਬਾਲਕ ਆਪਸ ਵਿਚ ਰਲ ਕੇ ਖੇਡ ਰਹੇ ਨੇ।
ਸੀਟ ਬੰਦ ਮੋਹਨ ਕੇ ਸਾਥ,
ਕਹਿੰਦੇ ਇਸ ਤਰ੍ਹਾਂ ਸ਼ਰਤ ਬੰਨ ਕੇ ਨਾ ਮੋਹਨ ਦੇ ਨਾਲ ਬਾਬਾ ਅਟਲ ਰਾਏ ਜੀ ਖੇਡਣ ਲੱਗੇ।
ਅਟਲ ਰਾਏ ਖੁੰਡੀ ਲੈ ਹੱਥ,
ਬਾਬੇ ਅਟਲ ਰਾਏ ਨੇ ਖੁੰਡੀ ਹੱਥ ਚ ਫੜੀ ਤੇ ਮੋਹਨ ਦੇ ਨਾਲ شرط بن کے کھیڑن لگے
کھیلت جیتے کدو ہارا ہے
اور کدے کھیڑ کے جیت جاندے نے کدے ہار جاندے نے کدے جیت جاندے نے ایدہ کھیڑ دے نے
بیس بیس بو کھیل کو تارا
ہے بچے کھیڑ دے نے نا آپ اس میں جد جد کے کھیڑ دے نے بیس کے نہیں میری باری دوجا کہنا نہیں میری باری ہے دوجا کہنا نہیں غلط ماری ہے گیند میں صحیح طریقے نال ماری ہے ਇਦਾਂ ਇਸ ਪ੍ਰਕਾਰ ਨਾਲ ਆਪਸ ਵਿਚ ਬਹਿਸ ਬਹਿਸ ਕੇ ਜਿਦ ਜਿਦ ਕੇ ਬਾਲਕ ਖੇਡ ਰਹੇ ਬਾਬਾ ਮੋਹਨ ਜੀ ਦੇ ਨਾਲ ਬਾਬਾ ਟਲ ਰਾਏ ਜੀ ਵੀ ਇਸੇ ਤਰ੍ਹਾਂ ਖੇਡ ਰਹੇ ਨੇ
ਅੰਬਿਆ ਸਮੇ ਭਈ ਇਮ ਖੇਲਤ
ਇਦਾਂ ਖੇਡਦਿਆਂ ਖੇਡਦਿਆਂ ਸ਼ਾਮ ਪੈ ਗਈ ਹਨੇਰਾ ਪੈ ਗਿਆ
ਤਨ ਤੇ ਕਿੰਦਕ ਕੋ ਪੇਲਤ
ਇਦਾਂ ਖੇਡਦਿਆਂ ਖੇਡਦਿਆਂ ਗੇਂਦ ਮਾਰੀ ਜਾਂਦੇ ਨੇ ਖੁੰਡੀ ਦੇ ਨਾਲ ਮਾਰ ਮਾਰ ਕੇ ਗੇਂਦ ਨੂੰ ਖੇਡਦੇ ਨੇ
ਅੰਧੇਰਾ ਸ਼ਰਮ ਚ ਵਿਸਾਲੇ ਕਰਿਓ ਖੇਲ ਕਰ ਨਿਜ ਨਿਜ ਚਾਲੇ
ਹਨੇਰਾ ਪੈ ਗਿਆ ਤੇ ਥੱਕ ਗਏ ਸਾਰੇ ਖੇਡਦਿਆਂ ਖੇਡਦਿਆਂ ਸਾਰੇ ਦਿਨ ਦੇ ਖੇਡਣ ਲੱਗੇ ਸਨ ਦੁਪਹਿਰ ਤੋਂ ਸ਼ਾਮ ਪੈ ਗਈ ਹਨੇਰਾ ਪੈ ਗਿਆ ਗੇਂਦ ਵੀ ਦਿਸਣੀ ਬੰਦ ਹੋ ਗਈ ਤੋ ਸਾਰਿਆਂ ਨੇ ਉਸ ਵੇਲੇ ਖੇਡ ਛੱਡ ਦਿੱਤੇ ਤੇ ਖੇਡ ਛੱਡ ਕੇ ਸਭ ਆਪਣੇ ਆਪਣੇ ਘਰਾਂ ਨੂੰ ਚੱਲਣ ਲੱਗੇ
ਅਟਲ ਰਾਏ ਮੋਹਨ ਤੋਂ ਕਹਿਓ
ਬਾਬਾ ਅਟਲ ਰਾਏ ਜੀ ਆਪਣੇ ਮਿੱਤਰ ਮੋਹਨ ਨੂੰ ਕਹਿਣ ਲੱਗੇ ਉਹਦੇ ਨਾਲ ਖੇਡ ਰਹੇ ਸੀ ਨਾ ਸ਼ਰਤ ਬੰਨ ਕੇ ਤੇ ਬਾਬਾ ਅਟਲ ਰਾਏ ਜੀ ਜਦੋਂ ਮੋਹਨ ਜਾਣ ਲੱਗਾ ਨਾ ਤੇ ਮੋਹਨ ਨੂੰ ਕਹਿਣ ਲੱਗੇ
ਅਦਕੇ ਅੰਧੇਰੋ ਲਇਓ
ਕਹਿੰਦੇ ਮੋਹਨ ਜੀ ਹੁਣ ਤਾਂ ਬੜਾ ਹਨੇਰਾ ਪੈ ਗਿਆ ਦਿਸ ਨਹੀਂ ਰਿਹਾ ਕੁਝ ਚਾਨਣਾ ਨਹੀਂ ਹੈ ਤੇ ਹਨੇਰੇ ਵਿਚ ਹੁਣ ਖੇਡਿਆ ਨੀ ਜਾ ਰਿਹਾ ਨਾਲੇ ਹੁਣ ਸਾਰੇ ਖੇਡਣ ਤੋਂ ਹਟ ਗਏ ਨੇ ਸਾਰੇ ਬੱਚੇ ਵੀ ਥੱਕ ਗਏ ਨੇ ਤੇ ਖੇਡਣ ਤੋਂ ਸਾਰੇ ਹਟ ਕੇ ਪਿੱਛੇ ਖਲੋ ਗਏ ਨੇ
ਮੇਰੀ ਜੀਤ ਭਈ ਸਭ ਲਹੇ
ਹੁਣ ਸਾਰਿਆਂ ਨੂੰ ਪਤਾ ਤੇਰੇ ਸਾਹਮਣੇ ਵੀ ਮੇਰੀ ਜਿੱਤ ਹੋਈ ਹੈ ਆਹ ਜਿਹੜੀ ਹੁਣ ਆਪਾਂ ਖੇਡ ਖੇਡੀ ਆ ਬਾਜੀ ਇਹ ਹੁਣ ਮੈਂ ਜਿੱਤੀ ਹੈ
ਤਾਰੀ ਸੀਡ ਪੀਛੇ ਮਮ ਸਾਥ
ਤੇਰੇ ਨਾਲ ਮੈਂ ਪਹਿਲਾਂ ਸ਼ਰਤ ਲਾਈ ਸੀ ਵੀ ਜੇ ਮੈਂ ਜਿੱਤਾਂਗਾ ਦੁਬਾਰਾ ਮੇਰੀ ਵਾਰੀ ਆਉਣੀ ਇਦਾਂ ਮੈਂ ਤੇਰੇ ਨਾਲ ਪਹਿਲਾਂ ਸ਼ਰਤ ਲਾਈ ਸੀ ਇਹ ਖੇਡ ਖੇਡਣ ਤੋਂ
ਜੀਤ ਲੀਨ ਮੈਂ ਬਲ ਕਰ ਹਾਥ
ਤੇ ਮੋਹਨ ਜੀ ਵੇਖੋ ਮੈਂ ਆਪਣੇ ਬਲ ਨਾਲ ਜਿੱਤ ਲਈ ਹੈ ਖੇਡ ਇਸ ਕਰਕੇ ਹੁਣ ਦੁਬਾਰਾ ਫਿਰ ਮੇਰੀ ਵਾਰੀ ਆਉਂਦੀ ਪਰ ਹੁਣ ਹਨੇਰਾ ਪੈ ਗਿਆ ਹਨੇਰੇ ਵਿਚ ਹੁਣ ਮੈਂ ਦੁਬਾਰਾ ਵਾਰੀ ਲੈ ਨਹੀਂ ਸਕਦਾ
ਰਹੀ ਤੋਏ ਸਿਰ ਅਬ ਕਰ ਚਾਲੇ ਰਾਖੋ ਯਾਦ ਲਿਓ ਮੈਂ ਕਾਲੇ
ਮੋਹਨ ਜੀ ਮੇਰੀ ਉਹ ਜਿਹੜੀ ਵਾਰੀ ਰਹਿ ਗਈ ਹੈ ਨਾ ਉਹ ਤੁਹਾਡੇ ਸਿਰ ਤੇ ਰਹਿ ਗਈ ਹੈ ਯਾਦ ਰੱਖੀ ਮੈਂ ਆਪਣੀ ਵਾਰੀ ਕੱਲ ਸਵੇਰੇ ਆ ਕੇ ਸਵੇਰੇ ਤੇਰੇ ਕੋਲੋਂ ਲੈਣੀ ਹੈ ਜਿਹੜੀ ਉਹ ਮੇਰੀ ਵਾਰੀ ਰਹਿੰਦੀ ਹੈ ਨਾ ਇੱਕ ਮੋਹਨ ਕੱਲ ਯਾਦ ਰੱਖੀ ਕਿਤੇ ਭੁੱਲ ਨਾ ਜਾਈ ਰਾਤ ਨੂੰ ਸਵੇਰੇ ਜਦੋਂ ਤੂੰ ਆਵੇਗਾ ਖੇਡਣ ਆਵਾਂਗੇ ਆਪਾਂ ਕੱਲ ਸਵੇਰੇ ਮੈਂ ਤੇਰੇ ਕੋਲੋਂ ਆਪਣੀ ਵਾਰੀ ਲਵਾਂਗਾ
ਮੋਹਨ ਕਹਿਓ ਪ੍ਰਾਥ ਕੋ ਦਿਓ
ਮੋਹਨ ਨੇ ਵੀ ਬਚਨ ਕੀਤਾ ਕਹਿੰਦਾ ਨਹੀਂ ਬਾਬਾ ਜੀ ਮੈਂ ਭੁੱਲਣ ਨਹੀਂ ਲੱਗਾ ਮੈਂ ਆਪਣੀ ਵਾਰੀ ਜਰੂਰ ਦਿਆਂਗਾ
ਪਰ ਸੀਡ ਬਦ ਜੀਤ ਕਰਿਓ
ਕਹਿੰਦਾ ਵਾਰੀ ਨਹੀਂ ਦਿਆਂਗਾ ਬਲਕਿ ਹੋਰ ਸ਼ਰਤ ਲਾ ਕੇ ਤੁਹਾਡੇ ਤੋਂ ਜਿੱਤਾਂਗਾ ਵੀ ਮੋਹਨ ਦੇ ਜਿਵੇਂ ਬੱਚੇ ਕਰਦੇ ਨੇ ਕਹਿੰਦਾ ਜੀ ਮੈਂ ਹੋਰ ਸ਼ਰਤ ਲਾਵਾਂਗਾ ਕੱਲ ਨੂੰ ਤੇ ਸ਼ਰਤ ਲਾ ਕੇ ਤੁਹਾਡੇ ਤੋਂ ਜਿੱਤਾਂਗਾ
ਕਹਿ ਆਪੋ ਆਪਣੇ ਧਾਮੋ
ਇਦਾਂ ਕਹਿ ਕੇ ਆਪਣੇ ਆਪਣੇ ਘਰਾਂ ਨੂੰ ਚੱਲ ਪਏ
ਆਏ ਕਰਿਓ ਬਾਲਨ ਵਿਸਰਾਮੋ
ਜਿੰਨੇ ਬੱਚੇ ਰਾਤ ਦਾ ਸਮਾਂ ਸੀ ਸਭ ਨੇ ਵਿਸਰਾਮ ਕੀਤਾ
ਸੇਵ ਜੋਗ ਤੇ ਐਸੇ ਭਇਓ ਸਰਪ ਨਿਕਤ ਮੋਹਨ ਦੱਸ ਲਿਓ
ਖਾਲਸਾ ਜੀ ਰਾਤ ਨੂੰ ਮੋਹਨ ਜੀ ਘਰ ਆਏ ਜਦੋਂ ਘਰ ਆਏ ਦੈਵ ਯੋਗ ਵੇਖੋ ਪ੍ਰਮਾਤਮਾ ਦੀ ਖੇਡ ਵਰਤੀ ਇੱਕ ਭਿਆਨਕ ਸੱਪ ਨੇ ਮੋਹਨ ਜੀ ਨੂੰ ਡੱਸ ਲਿਆ ਤੇ ਸੱਪ ਦੇ ਡੱਸਣ ਕਰਕੇ ਮੋਹਨ ਜੀ ਦੀ ਅਚਾਨਕ ਮੌਤ ਹੋ ਗਈ ਰਾਤ ਨੂੰ ਸੱਪ ਬੜਾ ਜ਼ਹਿਰੀਲਾ ਸੀ ਉਹਨੇ ਜਦੋਂ ਡੱਸਿਆ ਤੇ ਮੋਹਨ ਜੀ ਦੀ ਮੌਤ ਹੋ ਗਈ
ਕੇਤਕ ਰਹੇ ਜੇਤਕ ਉਪਚਾਰਾ ਬਾਲਕ ਮਰਿਓ ਹੋਤ ਪੁਨ ਸਾਰਾ
ਇਹਨੇ ਕਿਸੇ ਉਪਚਾਰ ਦੱਸੇ ਜ਼ਹਿਰ ਲਾਉਣ ਵਾਸਤੇ ਬੜੇ ਉਪਚਾਰ ਇਹਨਾਂ ਦੇ ਪਿਤਾ ਗੁਰਮੁਖ ਸੀ ਨਾ ਉਹਨਾਂ ਦਾ ਉਹਨਾਂ ਨੇ ਸਾਰੇ ਉਪਚਾਰ ਕੀਤੇ ਉਪਾਅ ਕਰ ਕਰਕੇ ਥੱਕ ਗਏ ਪਰ ਖਾਲਸਾ ਜੀ ਸਵੇਰ ਹੁੰਦਿਆਂ ਤੱਕ ਮੋਹਨ ਜੀ ਦੀ ਮੌਤ ਹੋ ਗਈ ਕਾਲ ਆ ਪਹੁੰਚਿਆ ਤੇ ਸਵੇਰ ਹੁੰਦਿਆਂ ਤੱਕ ਦਿਨ ਚੜ੍ਹਦਿਆਂ ਤੱਕ ਮੌਤ ਹੋ ਗਈ
ਮਾਤ ਪਿਤਾ ਕੋ ਨੰਦਨ ਏਕ
ਉਹਦੇ ਮਾਂ ਪਿਓ ਦਾ ਇੱਕੋ ਇੱਕ ਸਹਿਕਮਾ ਪੁੱਤਰ ਸੀ ਹੋਰ ਘਰ ਚ ਕੋਈ ਸੰਤਾਨ ਵੀ ਨਹੀਂ ਸੀ ਇਹ ਵੀ ਸਿੱਖ ਸਿੱਖ ਕੇ ਮਿਲਿਆ ਤੇ ਕਹਿੰਦੇ ਇੱਕੋ ਇੱਕ ਪੁੱਤਰ ਸੀ ਘਰ ਦੇ ਵਿੱਚ
ਤੇ ਭਾਈ ਬਿਰਲਾਪ ਅਨੇਕ
ਬੜਾ ਬਿਰਲਾਪ ਕਰਨ ਲੱਗੇ ਸਵੇਰੇ ਜਦੋਂ ਘਰ ਦੇ ਵਿੱਚ ਬਾਲਕ ਦੀ ਪੁੱਤਰ ਦੀ ਇੱਕੋ ਇੱਕ ਪੁੱਤਰ ਦੀ ਮੌਤ ਹੋ ਗਈ ਤੇ ਬੜਾ ਰੋਣਾ ਕੁਰਲਾਣਾ ਘਰ ਦੇ ਵਿੱਚ ਹੋਣ ਲੱਗਾ
ਇਹ ਸੁੱਤ ਕੀ ਮਾਮ ਛੋੜ ਸਿਦਾਰਾ
ਇਹਦੀ ਮਾਂ ਵੈਣ ਪਾਉਂਦੀ ਕੀਰਨੇ ਪਾਉਂਦੀ ਹੈ ਪੁੱਤਰਾ ਇੱਕੋ ਇੱਕ ਤੂੰ ਮੇਰਾ ਪੁੱਤਰ ਸੀ ਮੈਨੂੰ ਛੱਡ ਕੇ ਕਿੱਥੇ ਚਲਾ ਗਿਆ
ਤੂੰ ਬਿਨ ਕਿਆ ਹੋਏ ਹਾਲ ਹਮਾਰਾ
ਉਹ ਵੀ ਆਵਾਜ਼ਾਂ ਮਾਰਦਾ ਬੇਟਾ ਤੇਰੇ ਬਿਨਾਂ ਸਾਡਾ ਕੀ ਹਾਲ ਹੋਵੇਗਾ ਸਾਨੂੰ ਕੌਣ ਪੁੱਛੇਗਾ
ਦੇਖਤ ਰਹਿਤ ਬਦਨ ਸ਼ੁਭ ਤੇਰਾ
ਤੇਰਾ ਮੂੰਹ ਵੇਖ ਕੇ ਤਾਂ ਅਸੀਂ ਜਿਉਂਦੇ ਸੀ ਤੇਰਾ ਮੂੰਹ ਵੇਖ ਵੇਖ ਕੇ ਤਾਂ ਸਾਡਾ ਮਨ ਖੁਸ਼ ਹੁੰਦਾ ਸੀ ਸਾਡੇ ਸਰੀਰ ਚ ਸਾਹ ਹੀ ਤੈਨੂੰ ਵੇਖ ਵੇਖ ਕੇ ਚੱਲਦੇ ਸੀ
ਉਹਦੇ ਉਹ ਪਾਪ ਫਲ ਆਨ ਬਦੇਰਾ
ਪਤਾ ਨੀ ਕਿਹੜੇ ਜਨਮਾਂ ਦਾ ਕੋਈ ਭੈੜਾ ਮਾੜਾ ਪਾਪ ਸਾਡੇ ਅੱਗੇ ਆਇਆ ਉਹ ਪਾਪ ਦਾ ਫਲ ਸਾਨੂੰ ਏਡਾ ਵੱਡਾ ਮਾੜਾ ਫਲ ਮਿਲਿਆ
ਰੋਦ ਤੋਂ ਉੱਚੇ ਸ਼ਬਦ ਪੁਕਾਰਤ
ਰੋਣ ਲੱਗੇ ਉੱਚੀ ਉੱਚੀ ਆਵਾਜ਼ ਵਿੱਚ ਕੀਰਨੇ ਪਾਉਂਦੇ ਵੈਣ ਪਾਉਂਦੇ ਨੇ
ਇੱਜ਼ਤ ਬਲ ਤੇ ਬੋਸ਼ੋ ਕਾਰਤ
ਤੇ ਬਲ ਦੇ ਨਾਲ ਪਿੱਟਦੀਆਂ ਨੇ ਮਾਈਆਂ ਆਪਣੇ ਸਿਰ ਆਦਿਕ ਨੂੰ ਜਿਵੇਂ ਉਹਨਾਂ ਦੀ ਬਿਰਤੀ ਸੀ ਬੜਾ ਭਿਆਨਕ ਰੁਦਨ ਹੋ ਰਿਹਾ
ਸੁਣਤ ਪੜੋਸੀ ਦੌੜ ਤੇ ਆਵੇ
ਜਿਹੜਾ ਜਿਹੜਾ ਪੜੋਸੀ ਸੁਣਦਾ ਦੌੜ ਕੇ ਆਉਂਦਾ ਵੀ ਪਤਾ ਨੀ ਕੀ ਹੋ ਗਿਆ ਜਦੋਂ ਆਉਂਦੇ ਘਰ ਫਿਰ ਪਤਾ ਲੱਗਦਾ ਵੀ ਇਹ ਘਟਨਾ ਘਟ ਗਈ ਏਦਾਂ ਪੜੋਸੀ ਨੇ ਜਿਹੜੇ ਗੁਆਂਢੀ ਨੇ ਉਹ ਸੁਣ ਸੁਣ ਕੇ ਦੌੜ ਦੌੜ ਕੇ ਆਉਂਦੇ ਨੇ
ਹਾਏ ਹਾਏ ਕਹਿ ਤੋਂ ਬਿਲ ਲਾਵੇ
ਹਾਏ ਹਾਏ ਕਹਿ ਕੇ ਮੂੰਹ ਤੋਂ ਬਿਰਲਾਪ ਕਰਦੇ ਨੇ
ਬੜਾ ਕਸ਼ਟ ਤੁਮਕੋ ਇਹ ਪਰਿਓ
ਇਹ ਤਾਂ ਬੜਾ ਵੱਡਾ ਕਸ਼ਟ ਪੈ ਗਿਆ ਇਹ ਤਾਂ ਬੜਾ ਵੱਡਾ ਦੁੱਖ ਭਾਈ ਗੁਰਮੁਖ ਇਹ ਤਾਂ ਬੜੀ ਵੱਡੀ ਸੱਟ ਤੈਨੂੰ ਵੱਜੀ ਹੈ ਇਹ ਤਾਂ ਨਾ ਝੱਲੀ ਜਾਣ ਵਾਲੀ ਸੱਟ ਹੈ
ਇੱਕ ਸੁੱਤ ਦੱਸਿਓ ਸਰਪ ਤੇ ਮਰਿਓ
ਕਹਿਣ ਲੱਗੇ ਭਾਈ ਗੁਰਮੁਖ ਇੱਕੋ ਇੱਕ ਤੇਰਾ ਪੁੱਤਰ ਸੀ ਇਸੇ ਤੇ ਤੇਰੀਆਂ ਸਾਰੀਆਂ ਆਸ ਉਮੀਦਾਂ ਸਨ ਉਹਨੂੰ ਵੀ ਸੱਪ ਨੇ ਡਸ ਲਿਆ ਉਹਦੀ ਮੌਤ ਹੋ ਗਈ ਹੈ
ਇੱਕ ਸੁਣ ਦੁੱਤੀਏ ਨਿਕ ਸੁਣਾਵੇ
ਇੱਕ ਸੁਣ ਕੇ ਦੂਜੇ ਨੂੰ ਜਾ ਕੇ ਦੱਸਦਾ ਕਹਿੰਦੇ ਭਾਈ ਅੱਜ ਆ ਹੋ ਗਿਆ ਆਪਣੇ ਨਗਰ ਵਿੱਚ ਭਾਈ ਗੁਰਮੁਖ ਦੇ ਘਰ ਦੇ ਵਿੱਚ ਇੱਕੋ ਪੁੱਤਰ ਉਹਦੀ ਮੌਤ ਹੋ ਗਈ ਇਹਦਾ ਇੱਕ ਸੁਣ ਕੇ ਦੂਜੇ ਨੂੰ ਦੂਜਾ ਤੀਜੇ ਨੂੰ ਜਾ ਕੇ ਦੱਸਦਾ
ਜੋ ਜੋ ਸੁਣੇ ਸ਼ੋਕ ਬਿਰਧਾਵੇ
ਬੱਚੇ ਦੀ ਮੌਤ ਤੇ ਸੁਭਾਵਿਕ ਸਾਰਿਆਂ ਦੇ ਮਨ ਚ ਸ਼ੋਕ ਜ਼ਿਆਦਾ ਹੁੰਦਾ ਕੋਈ ਬੱਚਾ ਬਾਲਕ ਮਰੇ ਤੇ ਕਹਿੰਦੇ ਜਿਹੜਾ ਜਿਹੜਾ ਵੀ ਸੁਣਦਾ ਸਭ ਦੇ ਮਨ ਚ ਸ਼ੋਕ ਪੈਦਾ ਹੁੰਦਾ
ਧਨੀ ਸ਼ਾਹ ਕੋ ਇੱਕ ਸੁੱਤ ਜੋੜੇ ਮ੍ਰਿਤੂ ਅਚਾਨਕ ਤਾਂ ਕੀ ਹੋਏ
ਧਨੀ ਸ਼ਾਹ ਦਾ ਇੱਕੋ ਇੱਕ ਪੁੱਤਰ ਸੀ ਉਹਦੀ ਵੀ ਅਚਾਨਕ ਮੌਤ ਹੋ ਗਈ ਹੈ
ਰਾਮਦਾਸ ਪੁਰ ਮੈਂ ਬਿਰਤਾਂਤ ਜੈ ਕਹਿ ਭਇਓ ਸਕਲ ਬਖਿਆਤ
ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਸਾਰੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਘਰ ਘਰ ਇਹ ਖਬਰ ਪਹੁੰਚ ਗਈ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਆ ਕੇ ਭਾਈ ਗੁਰਮੁਖ ਦੇ ਘਰ ਪਹੁੰਚਦੇ ਆ ਕੇ ਆਪਣਾ ਦੁੱਖ ਸਾਂਝਾ ਕਰਦੇ ਕਹਿੰਦੇ ਇਸ ਪ੍ਰਕਾਰ ਨਾਲ ਬੜੀ ਭਾਰੀ ਦੁੱਖ ਦੀ ਘਟਨਾ ਘਟੀ ਹੈ ਇਧਰ ਬਾਬਾ ਅਟਲ ਰਾਏ ਜੀ ਹੁਣ ਉਹਨਾਂ ਨੇ ਵਾਰੀ ਲੈਣੀ ਸੀ ਮੋਹਣ ਕੋਲੋਂ ਤੇ ਬਾਬਾ ਅਟਲ ਰਾਏ ਜੀ ਜਿਵੇਂ ਕਲਾ ਵਿਖਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ